ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਾਇਆ ਏ। ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੇ ਜਾਏ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਾਇਆ ਏ। ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੇ ਜਾਏ। ਹੋਰ ਮਰ ਜੰਮੈ ਆਵੇ ਜਾਵੇ, ਅੰਤ ਗਏ ਪਛਤਾਵੇ। ਬਿਨ ਨਾਵੇ ਸੁਖ ਨ ਹੋਈ, ਐਥੈ ਕਮਾਵੇ ਸੋ ਫਲ ਪਾਵੇ। ਮਨ ਮੁਖ ਹੈ ਪਤ ਖੋਈ, ਜਮਪੁਰ ਘੋਰ ਅੰਧਾਰ ਮਹਾ ਗੁਬਾਰ। ਨਾ ਤਿੱਥੈ ਭੈਣ ਨ ਪਾਏ। ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚ ਆਏ। ਜਮਪੁਰ ਘੋਰ ਅੰਧਾਰ ਮਹਾ ਗੁਬਾਰ। ਨਾ ਤਿੱਥੈ ਭੈਣ ਨ ਪਾਈ, ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅੱਜ ਅੰਮ੍ਰਿਤ ਵੇਲੇ ਸਨਮਾਨਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਕੋਠਾ ਸਾਹਿਬ ਦੇ ਪਵਿੱਤਰ ਸਥਾਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਾਵਨ ਸਰੂਪ ਲਿਆ ਕੇ ਸੱਚਖੰਡ ਦਰਬਾਰ ਸਾਹਿਬ ਪ੍ਰਕਾਸ਼ ਕੀਤਾ। ਉਹਨਾਂ ਦੀਆਂ ਨਜ਼ਰਾਂ ਨੇ ਜਿਸ ਮੁਬਾਰਕ ਬਚਨ ਦੇ ਦਰਸ਼ਨ ਕੀਤੇ ਅਤੇ ਆਪਣੀ ਪਵਿੱਤਰ ਰਸਨਾ ਤੋਂ ਸਾਨੂੰ ਦਰਸ਼ਨ ਕਰਵਾਏ, ਉਹ ਮੁਬਾਰਕ ਬਚਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ 585 ਅੰਗ ਦੇ ਉੱਤੇ ਸੁਸ਼ੋਭਿਤ ਹੈ। ਸਿੱਖ ਜਗਤ ਜਾਂ ਮਾਨਵਤਾ ਉਹਨੂੰ ਹੁਕਮਨਾਮੇ ਦੇ ਰੂਪ ਵਿੱਚ ਸਵੀਕਾਰ ਕਰਦੀ ਤੇ ਸਨਮਾਨ ਦਿੰਦੀ ਹੈ। ਆਓ ਆਪਾਂ ਵੀ ਕੋਸ਼ਿਸ਼ ਕਰੀਏ ਇਸ ਸ਼ਬਦ ਦੀ ਵਿਚਾਰ ਵਿੱਚੋਂ ਸੱਚੀ ਮੁਹੱਬਤ ਦੇ ਵਣਜਾਰੇ ਬਣ ਕੇ ਸਾਈਂ ਦੇ ਰਾਹ ਤੇ ਤੁਰ ਕੇ ਵੇਖੀਏ। ਹੋ ਸਕਦਾ ਸਾਡੀ ਵੀ ਵਿਲਕਦੀ ਰੂਹ ਉਸ ਸਾਈਂ ਦੇ ਕਲਾਵੇ ਦਾ ਕੋਈ ਆਨੰਦ ਮਾਣ ਸਕੇ, ਸਾਈਂ ਦੀ ਗੋਦ ਦਾ ਕੋਈ ਆਨੰਦ ਮਾਣ ਸਕੇ। ਦਿਓ ਅਸੀਸ ਸਭ ਤੋਂ ਪਹਿਲਾਂ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਵਿੱਚ ਹਰ ਇੱਕ ਜੀਵਤ ਚੀਜ਼ ਕੋਈ ਨਾ ਕੋਈ ਆਪਣਾ ਟਿਕਾਣਾ ਬਣਾਉਂਦੀ ਹੈ। ਤੁਸੀਂ ਕੀੜੀ ਤੋਂ ਲੈ ਕੇ ਇੱਕ ਪੰਛੀਆਂ ਤੱਕ ਦੀ ਜ਼ਿੰਦਗੀ, ਪਸ਼ੂਆਂ ਦੀ ਜ਼ਿੰਦਗੀ, ਮਨੁੱਖ ਦੀ ਜ਼ਿੰਦਗੀ ਕਿਸੇ ਵੱਲ ਵੀ ਝਾਤ ਮਾਰੋਗੇ ਉਹ ਦੁਨੀਆਂ ਵਿੱਚ ਆਪਣਾ ਕੋਈ ਨਾ ਕੋਈ ਘਰ, ਕੋਈ ਟਿਕਾਣਾ ਬਣਾਉਂਦਾ ਹੈ। ਪਰ ਟਿਕਾਣਾ ਬਣਾਉਂਦੇ ਆ ਨਾਲ ਇੱਕ ਗੱਲ ਦਾ ਖਾਸ ਖਿਆਲ ਰੱਖਦਾ ਹੈ ਵੀ ਮੇਰਾ ਟਿਕਾਣਾ ਉਹ ਹੋਵੇ ਜਿੱਥੋਂ ਮੇਰੀ ਝੋਲੀ ਵਿੱਚ ਸੁੱਖ ਪਵੇ। ਮੇਰਾ ਟਿਕਾਣਾ ਕੋਈ ਪੱਕਾ ਹੋਵੇ, ਮੇਰਾ ਟਿਕਾਣਾ ਉੱਥੇ ਹੋਵੇ ਜਿੱਥੇ ਮੈਨੂੰ ਕਦੇ ਕੋਈ ਡਰ ਨਾ ਹੋਵੇ। ਬੜੇ ਪੱਕੇ ਟਿਕਾਣੇ, ਮਨੁੱਖ ਬੜੀਆਂ ਪੱਕੀਆਂ ਦੀਵਾਰਾਂ, ਬੜੇ ਪੱਕੇ ਘਰ ਤੇ ਬੜੇ ਪੱਕੇ ਦਰਵਾਜ਼ੇ ਲਾਉਂਦਾ ਮੈਂ ਟਿਕਾਣਾ ਇਹੋ ਜਿਹਾ ਬਣਾਵਾਂ। ਪਰ ਹੈਰਾਨੀ ਦੀ ਗੱਲ ਹੈ ਜਿਸ ਮਾਲਕ ਨੇ, ਪਰਮੇਸ਼ੁਰ ਨੇ ਆਪਣਾ ਘਰ ਬਣਾਇਆ। ਆਪਾਂ ਬਚਨ ਪੜ੍ਹਨੀ ਹੈ ਨਾ, ਇਹ ਜੱਗ ਸੱਚੇ ਕੀ ਹੈ ਕੋਠੜੀ। ਇਹ ਸੱਚੇ ਨੇ ਆਪਣੀ ਕੋਠੜੀ ਆਪ ਬਣਾਈ ਹੈ, ਘਰ ਆਪ ਬਣਾਇਆ। ਤੇ ਹੈਰਾਨੀ ਦੀ ਗੱਲ ਇਹ ਹੈ ਵੀ ਬਣਾਉਣ ਵਾਲਾ ਵੀ ਰੱਬ ਤੇ ਰਹਿਣ ਵਾਲਾ ਵੀ ਰੱਬ। ਕਈ ਵਾਰੀ ਕੀ ਹੁੰਦਾ ਵੀ ਕੋਠੀ ਕਿਸੇ ਨੇ ਬਣਾਈ ਤੇ ਅੱਗੇ ਕਿਰਾਏ ਤੇ ਰੋਟੀ ਵੀ ਰਹਿਣਾ ਤਾਂ ਕਿਸੇ ਨੇ ਹੈ ਨਾ। ਘਰ ਵੀ ਉਹਨੇ ਆਪ ਬਣਾਇਆ ਤੇ ਰਹਿਣਾ ਵੀ ਉਹਨੇ ਆਪ ਹੈ। ਹੈਰਾਨੀ ਦੀ ਗੱਲ ਇਹ ਹੈ ਵੀ ਉਹਨੂੰ ਕਿਸੇ ਕੋਲੋਂ ਕੋਈ ਚੀਜ਼ ਮੰਗਣ ਦੀ ਵੀ ਲੋੜ ਨਹੀਂ, ਉਹ ਜਿੱਡੀਆਂ ਮਰਜ਼ੀ ਪੱਕੀਆਂ ਚੀਜ਼ਾਂ ਬਣਾ ਕੇ ਲਾ ਸਕਦਾ ਸੀ। ਪਰ ਉਹਨੇ ਜਗਤ ਦੀ ਕੋਠੜੀ ਬਣਾਉਂਦੇ ਆ, ਮਨੁੱਖ ਦਾ ਸਰੀਰ ਬਣਾਉਂਦੇ ਆ, ਇਹਦੀ ਬੜੀ ਕੱਚੀ ਜਿਹੀ ਪਾਇਆ ਰੱਖੀ ਹੈ। ਰਹਿਣਾ ਹੋਵੇ ਰੱਬ ਨੇ ਤੇ ਸਰੀਰ ਐਡਾ ਕਮਜ਼ੋਰ ਜਿਹਾ ਬਣਾ ਲਏ। ਰਹਿਣਾ ਹੋਵੇ ਰੱਬ ਨੇ ਤੇ ਸਰੀਰ ਦੀ ਕੋਠੀ ਇਹੋ ਜਿਹੀ ਕਮਜ਼ੋਰ ਜਿਹੀ ਬਣਾ ਲਏ। ਗੱਲ ਸਮਝ ਵਿੱਚ ਨਹੀਂ ਲੱਗਦੀ। ਇੱਕ ਗਰੀਬ ਤੋਂ ਗਰੀਬ ਬੰਦਾ ਵੀ ਉਹਨੇ ਝੁੱਗੀ ਵੀ ਬਣਾਉਣੀ ਹੋਵੇ ਉਹ ਕੋਸ਼ਿਸ਼ ਕਰਦਾ ਮੈਂ ਥੰਮੀਆਂ ਪੱਕੀਆਂ ਰੱਖਾਂ, ਮੈਂ ਜਿੰਨਾ ਵੀ ਸਮਾਨ ਲਾਵਾਂ ਉਹ ਪੱਕੇ ਢੰਗ ਦਾ ਲਾਵਾਂ। ਪਰ ਜਦੋਂ ਮਨੁੱਖ ਦੇ ਸਰੀਰ ਵੱਲ ਝਾਤ ਮਾਰਨੇ ਆ ਤੇ ਗੁਰਬਾਣੀ ਵਿੱਚੋਂ ਸਤਿਗੁਰੂ ਜੀ ਦਾ ਸੱਚ ਪਰਖਦੇ ਆ ਤੇ ਹੈਰਾਨ ਹੋ ਜਾਈਦਾ ਸਾਹਿਬ ਜੀ ਨੇ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ। ਸ਼ੇਖ ਫਰੀਦ ਦਾ ਇੱਕ ਬੋਲ ਮੇਰਾ ਖਿਆਲ ਹੈ ਤੁਸੀਂ ਬਹੁਤ ਵਾਰੀ ਪੜ੍ਹਦੇ ਸੁਣਦੇ ਹੋਵੋਗੇ, ਕੰਧੇ ਉੱਤੇ ਰੁਖੜਾ ਕਿਚਰਕ ਬੰਨੈ ਧੀਰ, ਫਰੀਦਾ ਕੱਚੇ ਭਾਂਡੇ ਰੱਖੀਐ ਕਿਚੜ ਤਾਈ ਨੀਰ। ਕਹਿੰਦੇ ਆ ਸਰੀਰ ਇਵੇਂ ਦਾ ਹੈ ਜਿਵੇਂ ਇੱਕ ਵਗਦੇ ਪਾਣੀ ਦੇ ਕਿਨਾਰੇ ਜਿਹਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਹੋਵਣ, ਉਵੇਂ ਦਾ ਦਰਖਤ ਖੜਾ ਹੋਵੇ ਤੇ ਬਹੁਤੀਆਂ ਉਮੀਦਾਂ ਨਹੀਂ ਲਾਉਂਦਾ ਹੁੰਦਾ। ਉਹਨੂੰ ਪਤਾ ਹੈ ਕਦੇ ਪਾਣੀ ਦਾ ਇੱਕ ਛੱਲ ਵੱਜੀ, ਕਦੇ ਪਾਣੀ ਦੀਆਂ ਚੰਦ ਕੁ ਛੱਲਾਂ ਵੱਜੀਆਂ, ਮੇਰੀਆਂ ਜੜ੍ਹਾਂ ਖੋਖਲੀਆਂ ਨੇ, ਮੈਂ ਝੱਟ ਪਾਣੀ ਵਿੱਚ ਵਹਿ ਜਾਣਾ। ਦੂਜੀ ਉਦਾਹਰਨ ਦਿੱਤੀ ਕਹਿੰਦੇ ਕੱਚੇ ਭਾਂਡੇ ਵਿੱਚ, ਜਿਹੜਾ ਕੁਮਿਆਰ ਭਾਂਡੇ ਬਣਾਉਂਦਾ ਹੈ ਨਾ ਉਹ ਕੱਚੇ ਭਾਂਡੇ ਵਿੱਚ ਕਦੇ ਕੁਝ ਨਹੀਂ ਰੱਖਦਾ। ਉਹਨੂੰ ਪਤਾ ਹੈ ਜਿੰਨਾ ਚਿਰ ਭਾਂਡਾ ਪੱਕਦਾ ਨਹੀਂ ਹੈ ਇਹਦੇ ਵਿੱਚ ਟਕਾਇਆ ਹੋਇਆ ਪਾਣੀ ਇਹਨੂੰ ਇਹ ਖਾ ਜਾਏਗਾ। ਇਹ ਭਾਂਡੇ ਵਿੱਚ ਪਾਣੀ ਰੱਖ ਕੇ ਮੈਂ ਬਹੁਤਾ ਲੰਮਾ ਸਮਾਂ ਉਮੀਦਾਂ ਨਹੀਂ ਬਣਾ ਸਕਦਾ, ਉਹ ਕੱਚੇ ਭਾਂਡੇ ਵਿੱਚ ਪਾਣੀ ਨਹੀਂ ਜੇ ਰੱਖਦਾ। ਇੱਥੇ ਹੀ ਬਸ ਨਹੀਂ, ਹਜ਼ੂਰ ਦੀ ਬਾਣੀ ਦੇ ਬੜੇ ਪਿਆਰੇ ਐਸੇ ਬੋਲ ਨੇ, ਸਤਿਗੁਰੂ ਕਿਰਪਾ ਕਰਦੇ ਨੇ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਹੋ ਘਾਸ ਰਲ ਗਏ ਹੋ ਮਾਟੀ। ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੇਂਗੇ ज्यों कंचरी भयंग कबीर गर्भ ना कीजी है ऊंचा देख आवास आद काल पोहे लेटना ऊपर जमे घास आगे को कुछ तलहा बंदो क्या परवासा तन का कहां बिसासा इस पांडे का इतना कदागे ठनका जैसे रच रच बांधत पाग सो सिर चुंच सवारे काग इस तन तन का क्या गरबैया राम नाम काहे ना दलैया कहत कबीर सुनो मन मेरे एही हवाल होएंगे तेरे कबीर माटी के हम पूतरे मान सराख्यो नाओ दिवस चार के पौने बड़ बड़ रुद्र ठाओ जिन्ने मर्जी बोल आपा इस पक्ष विच विचार लईए पर सारिया का तत् निर्णय इको ही निकलदा ए बंदिया जेड़े शरीर की तू गल करने ए शरीर के उत्ते बहुता माण ना करी ए ते निकी दी कहानी है एक पानी की बूंद मंगू समझ लै एक पानी से पैदा कोई बुलबुले मंगू समझ लै जग रचना तैसे रची कौ नानक सुनमीत जैसे जलते बुदबुदा उपजे बिनसै नीत जग रचना तैसे रची कौ नानक सुनमीत पानी दे बुलबुले दी किड्डी को पाया बनिया अपने मन में सोच के देखी गुरु ने एक गल पुछिए दातिया रहना तू होवे तू पातशाह भी होवे तेनू मजबूरी भी कोई ना होवे घर भी तू बनाया होवे ते एडा कच्चा जिहा क्यों बनाया कह लगे पुतवे सच करके जानी मैं घर कच्चा बनाया तेरिया अखां सामने नित दिहाड़े देखने हैं लोग तुरे जा रहे ने पता भी नहीं लगता शरीर का भांडा कदों फुट जांदा है फिर भी बंदे नू किड्डा हंकार है अपने शरीर देते फिर भी बंदे नू किन्नी पकड़ अपने शरीर देते जिन्हें प्रबंध करदा है वो सिर्फ शरीर दे करदा है मन दे आत्मा दे प्रबंध नहीं करदा जदों इन्ना कुछ होने दे बावजूद भी एडी पकड़े दी मजबूत है जे किते शरीर पक्का हुंदा शरीर लम्मा समा चलन वाला हुंदा सच करके जाणियो इन्हे तां बिलकुल भी रब दे घर दी गल नहीं सी सुननी हजूर आखदे ने कहिंदे शरीर कच्चा है ताके तेरा स्नेह जिहड़ा ओ शरीर विच रहण वाले नाल बन जाए तेरा स्नेह शरीर नाल ना बने शरीर विच रहण वाले नाल बन जाए एक शब्द विचार के आपां गुरु की बाणी दे बोल सांझे करने ने हजूर दी बाणी दा बड़ा प्यारा बचन है साधो ए तन मिथिया जानो कहिंदे सजणा तकदा तू शरीर नूं है तेनू लगदा स्थिर स्थिर शरीर ही है तानी है पर इस गल दे भरेखे विच ना पमी इस गल दे भरम विच ना पमी साधो ए तन मिथिया जानो या पीतर जो राम वस्त है आया ते उनू मिलन सी हुण कोई बंदा जाए ते अपने घर दे अपने मित्र दे घर नू देखे अपने मित्र दे घर नू चारे पासे घूम के देखे तारीफ करे किदा सोहना घर है ਕਿੱਡਾ ਵਧੀਆ ਘਰ ਬਣਾਇਆ ਪਰ ਮਿੱਤਰ ਨੂੰ ਮਿਲੇ ਕੋਈ ਨਾ ਸੱਚ ਕਰਕੇ ਜਾਣੀਓ ਦੁਨੀਆਂ ਵਿੱਚ ਕੋਈ ਦੱਸੋ ਜਿਹੜਾ ਕੋਈ ਕਵੇ ਵੀ ਮੈਂ ਆਪਣੇ ਮਿੱਤਰ ਦੀ ਪ੍ਰਸੰਨਤਾ ਲੈ ਸਕਦਾ ਖੁਸ਼ੀ ਲੈ ਸਕਦਾ ਘਰ ਜਾਂਦਾ ਪਰ ਉਹਦੇ ਘਰ ਨੂੰ ਦੇਖ ਕੇ ਵਾਪਸ ਪਰਤ ਆਉਂਦਾ ਮਿੱਤਰ ਨਾਲ ਕਦੇ ਗੱਲ ਵੀ ਨਹੀਂ ਕਰਦਾ ਉਹ ਬੰਦਿਆ ਆਹ ਜਿਹੜਾ ਤੇਰਾ ਸਰੀਰ ਹੈ ਜੇ ਤੂੰ ਇਹਦੇ ਦੁਆਲੇ ਘੁੰਮਣਾ ਤੂੰ ਉਸ ਅਗਿਆਨੀ ਪੁਰਸ਼ ਵਰਗਾ ਜਿਹੜਾ ਕਿਸੇ ਮਿੱਤਰ ਦੇ ਘਰ ਜਾਂਦਾ ਪਰ ਮਿੱਤਰ ਦਾ ਘਰ ਦੇਖ ਕੇ ਵਾਪਸ ਆ ਜਾਂਦਾ ਉਹਨੂੰ ਇਹ ਘਰ ਦੇਖ ਦੇਖ ਕੇ ਮਾਣ ਕਰੀ ਜਾਂਦਾ ਮੇਰੇ ਪਿਆਰੇ ਦਾ ਘਰ ਕਿੱਡਾ ਵਧੀਆ ਪਰ ਜੇ ਕਿਤੇ ਤੂੰ ਉਹਦੇ ਵਿੱਚ ਵਸਦੇ ਆਪਣੇ ਸੱਜਣ ਨਾਲ ਸਾਂਝ ਪਾਲਵੇ ਯਾਦ ਰੱਖੀ ਘਰ ਤੋੜ ਨਹੀਂ ਨਿਭਿਆ ਕਰਦੇ ਨਿਭਿਆ ਸੱਜਣ ਕਰਦੇ ਨੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀ ਹੈ ਜਿੱਥੇ ਖੜੇ ਦਿਸਣ ਆਪਣੇ ਸੱਜਣ ਨਾਲ ਪ੍ਰੀਤ ਪਾ ਕੇ ਦੇਖੀ ਫਿਰ ਤੈਨੂੰ ਪਤਾ ਲੱਗੇਗਾ ਸਰੀਰ ਦੀ ਕੀ ਪਾਇਆ ਹਜ਼ੂਰ ਨੇ ਅੱਜ ਬੜੀ ਕਿਰਪਾ ਕੀਤੀ ਬਚਨ ਸਮਝਾਇਆ ਇਹ ਅਲਾਣੀਆਂ ਵਿੱਚੋਂ ਬਚਨ ਹੈ ਅਲਾਣੀਆਂ ਸ਼ੋਕਮਈ ਇੱਕ ਗੀਤ ਹੈ ਵਡਹੰਸ ਰਾਗ ਵਿੱਚ ਅੰਕਤ ਹੈ ਸਾਹਿਬ ਕਹਿੰਦੇ ਸ਼ਬਦ ਰਤੇ ਵਡਹੰਸ ਹੈ ਅਸਲ ਵਿੱਚ ਉਹੀ ਵਡਹੰਸ ਨੇ ਜਿਹੜੇ ਸ਼ਬਦ ਨਾਲ ਰਤ ਜਾਂਦੇ ਨੇ ਲੋਕ ਤਨ ਦੇ ਬਿਨਸਣ ਨਾਲ ਕੇਵਲ ਤੇ ਕੇਵਲ ਕੋਈ ਕੀਰਨੇ ਪਾ ਕੇ ਕੋਈ ਅਲਾਣੀਆਂ ਗਾ ਕੇ ਸ਼ੋਕਮਈ ਗੀਤ ਗਾ ਕੇ ਇੱਕ ਦੂਜੇ ਨੂੰ ਰਵਾ ਕੇ ਚਲੇ ਜਾਂਦੇ ਸਨ ਪਰ ਗੁਰੂ ਨੇ ਕਿਰਪਾ ਕੀਤੀ ਕਹਿਣ ਲੱਗੇ ਉਹ ਭਲਿਆ ਇਹ ਦੁਨਿਆਵੀ ਅਲਾਣੀਆਂ ਗਾਉਣ ਦੀ ਬਜਾਏ ਆਵੇਂ ਤੈਨੂੰ ਦੱਸਾਂ ਸੱਚ ਦਾ ਗੀਤ ਕੀ ਹੈ
ਲੋਕੀ ਤੇ ਕਿਸੇ ਦੇ ਜਾਣ ਤੋਂ ਬਾਅਦ ਸ਼ੋਕਮਈ ਗੀਤ ਪੜ੍ਹਦੇ ਨੇ, ਪਰ ਮੈਂ ਤੈਨੂੰ ਸਮਝਾਉਣਾ ਚਾਹੁੰਦਾ, ਤੂੰ ਆਪਣੀ ਜ਼ਿੰਦਗੀ 'ਚ ਆਪੇ ਹੀ ਆਪਣੀਆਂ ਅਲਾਣੀਆਂ ਪੜ੍ਹ, ਤੂੰ ਆਪੇ ਹੀ ਆਪਣੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰ, ਤਾਂ ਕਿ ਤੈਨੂੰ ਸੱਚ ਪਤਾ ਲੱਗ ਜਾਏ। ਕਈ ਕੁਝ ਤੁਹਾਡੇ ਨਾਲ ਸਾਂਝਾ ਕਰਨਾ। ਮੈਂ ਸ਼ੁਰੂਆਤ ਕਰਨੀ ਚਾਹੁੰਦਾ ਸ਼ਬਦ ਦੀ। ਸਤਿਗੁਰੂ ਜੀ ਨੇ ਅੱਜ ਵਡਹੰਸ ਰਾਗ ਵਿੱਚ ਇਹ ਪਾਵਨ ਬੋਲ ਬਖਸ਼ਿਸ਼ ਕੀਤੇ ਨੇ। ਸ਼ੁਰੂਆਤ ਤੋਂ ਆਪਾਂ ਸਾਹਿਬ ਦੇ ਬਚਨਾਂ ਦੀ ਵਿਚਾਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਮਹਾਰਾਜ ਦੇ ਇਹ ਪਾਵਨ ਬੋਲ ਨੇ, ਤੇ ਜਿਨ੍ਹਾਂ ਨੇ ਰਾਮਕਲੀ ਸੱਦ ਵਿੱਚ ਰੱਬ ਦੇ ਘਰ ਨੂੰ ਜਾਣ ਦਾ ਸੱਦਾ, ਇਹਨੂੰ ਮੌਤ ਦੇ ਅੱਖਰਾਂ ਵਿੱਚ ਬੜਾ ਖੂਬਸੂਰਤ ਸਾਹਿਬ ਨੇ ਸਾਡੇ ਸਾਹਮਣੇ ਰੱਖਿਆ, ਤੇ ਉਹਨਾਂ ਦੇ ਇਹ ਅੰਮ੍ਰਿਤ ਬੋਲ ਨੇ ਜੀ।
ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਾਇਆ।
ਆਖਦੇ ਨੇ ਕਹਿੰਦੇ ਆ ਸਰੀਰ ਤੇ ਜਰਜਰ ਹੈ, ਸਰੀਰ ਤੇ ਬੜਾ ਕਮਜ਼ੋਰ ਹੈ, ਸਰੀਰ ਨੇ ਸਦੀਵ ਨਹੀਂ ਰਹਿਣਾ, ਮਤਾਂ ਤੂੰ ਸਰੀਰ ਨੂੰ ਸੰਭਾਲਦਾ ਰਵੇਂ। ਇੱਕ ਗੱਲ ਚੇਤਾ ਰੱਖੀ ਕਬੀਰ, ਇਹ ਤਨ ਜਾਏਗਾ ਸਕੋ ਤਾਂ ਲੇਹੇ ਬਹੋਰ। ਕਈ ਵਾਰੀ ਬੰਦੇ ਨੂੰ ਭੁਲੇਖਾ ਹੁੰਦਾ, ਮੇਰੇ ਕੋਲ ਪੈਸਾ ਨਹੀਂ ਸੀ, ਮੈਂ ਇਲਾਜ ਨਹੀਂ ਕਰਵਾ ਸਕਿਆ, ਸ਼ਾਇਦ ਮੈਂ ਆਪਣੇ ਪਿਆਰੇ ਨੂੰ ਨਾ ਜਾਣ ਦਿੰਦਾ। ਮਨ ਵਿੱਚ ਭੁਲੇਖਾ, ਸੱਜਣਾ ਇਹ ਸਰੀਰ ਤਾਂ ਇੱਕ ਦਿਨ ਸਾਰਿਆਂ ਨੂੰ ਛੱਡਣਾ ਪੈਣਾ। ਕਬੀਰ ਇਹ ਤਨ ਜਾਏਗਾ ਸਕੋ ਤਾਂ ਲੋਹੇ ਬਹੋਰ, ਨਾਂਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ। ਜਿਨ੍ਹਾਂ ਦੇ ਲੱਖਾਂ ਕਰੋੜਾਂ ਰੁਪਈਆ ਇੱਕ ਦਿਨ ਦੀ ਆਮਦਨ ਸੀ, ਉਹ ਵੀ ਇੱਕ ਦਿਨ ਇਸ ਧਰਤੀ ਤੋਂ ਤੁਰ ਗਏ। ਇਸ ਭਰਮ ਭੁਲੇਖੇ ਵਿੱਚ ਨਾ ਪਵੀ, ਗੁਰੂ ਜੀ ਕਿਰਪਾ ਕਰਦੇ ਨੇ, ਇਹ ਸਰੀਰ ਤਾਂ ਜਦੀ ਹੈ, ਇਹਨੂੰ ਇੱਕ ਦਿਨ ਜ਼ਰ ਨੇ, ਇੱਕ ਦਿਨ ਬੁਢਾਪੇ ਨੇ, ਇੱਕ ਦਿਨ ਕਮਜ਼ੋਰੀ ਨੇ ਆਪਣੇ ਕਲਾਵੇ ਵਿੱਚ ਲੈ ਲੈਣਾ ਹੈ।
ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੇ ਜਾਏ।
ਅਸੀਂ ਗੁਰੂ ਕੋਲ ਕੀ ਆਉਂਦੇ ਹੈ? ਅਸੀਂ ਗੁਰੂ ਕੋਲ ਇਸ ਲਈ ਆਉਂਦੇ ਹਾਂ, ਇਸ ਲਈ ਨਹੀਂ ਆਉਂਦੇ ਭੁਲੇਖੇ ਵਿੱਚ। ਮੈਂ ਬੇਨਤੀ ਕਰਾਂ, ਅੱਜ ਇੰਨੇ ਸਵਾਰਥੀ ਹੋ ਗਏ, ਦੁੱਖ ਭੰਜਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੋਈ ਬਾਣੀ ਨਹੀਂ ਹੈ, ਪਰ ਅਸੀਂ ਐਡੇ ਸਵਾਰਥੀ ਹੋ ਗਏ, ਦੁੱਖ ਭੰਜਨੀ ਉੱਠ ਕੇ ਬਣਾ ਲਏ, ਉਹ ਘਰਾਂ 'ਚ ਰੱਖ ਲਏ, ਸ਼ਾਇਦ ਇਹ ਬਾਣੀ ਪੜ੍ਹੀਆਂ ਮੈਨੂੰ ਕਦੇ ਮੌਤ ਨਹੀਂ ਆਵੇਗੀ। ਉਹ ਭਲਿਆ ਗੁਰੂ ਤੇ ਤੈਨੂੰ ਪਹਿਲਾਂ ਕਹਿੰਦਾ ਪਹਿਲਾਂ ਮਰਨ ਕਬੂਲ, ਤੇ ਤੈਨੂੰ ਇਹ ਕਿਵੇਂ ਸਮਝ ਨਹੀਂ ਲੱਗੀ? ਹਜ਼ੂਰ ਦੀ ਬਾਣੀ ਦਾ ਬਚਨ ਮਾਲਕ ਜੀ ਆਖਦੇ ਨੇ, ਕਹਿੰਦੇ ਜਿਹਨਾਂ ਨੂੰ ਗੁਰੂ ਨੇ ਰੱਖ ਲਿਆ, ਇਹਦਾ ਮਤਲਬ ਇਹ ਨਹੀਂ ਗੁਰੂ ਕੋਲ ਅਸੀਂ ਤਾਂ ਆਉਂਦੇ ਹਾਂ, ਇਹ ਨਹੀਂ ਵੀ ਉਹਨਾਂ ਦਾ ਸਰੀਰ ਨਹੀਂ ਜਾਣਾ, ਸਰੀਰ ਤੇ ਜਾਣਾ, ਪਰ ਉਹਨਾਂ ਦਾ ਸਰੀਰ ਕਿਸੇ ਨਾ ਕਿਸੇ ਲੇਖੇ ਲੱਗ ਜਾਂਦਾ। ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਇਆ, ਜਿਨ ਸਤਿਗੁਰ ਸਿਉ ਚਿਤ ਲਾਇਆ ਉਹ ਮਾਲਕ ਦੇ ਘਰ ਕਬੂਲ ਹੋ ਜਾਂਦੇ ਨੇ ਜੀ।
ਹੋਰ ਮਰ ਜੰਮੈ ਆਵੇ ਜਾਵੇ।
ਜਿਹੜੇ ਲੋਕ ਹੋਰ ਨੇ ਗੁਰੂ ਦੀ ਸ਼ਰਨ ਤੋਂ ਬਾਂਝੇ ਨੇ, ਉਹ ਜੰਮਦੇ ਨੇ, ਮਰਦੇ ਨੇ, ਆਉਂਦੇ ਨੇ, ਆਪਣੀ ਜ਼ਿੰਦਗੀ ਦਾ ਮਕਸਦ ਅਧੂਰਾ ਲੈ ਕੇ ਆਏ ਤੇ ਅਧੂਰੇ ਰਹੇ, ਅਧੂਰੇ ਹੀ ਦੁਨੀਆ ਚੋਂ ਤੁਰ ਜਾਂਦੇ ਨੇ।
ਅੰਤ ਗਏ ਪਛਤਾਵੇ।
ਆਪਣੇ ਜੀਵਨ ਵਿੱਚ ਕੇਵਲ ਪਛਤਾਵੇ ਦੀਆਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ, ਉਹਨਾਂ ਨੂੰ ਕੁਛ ਪ੍ਰਾਪਤ ਨਹੀਂ ਹੁੰਦਾ ਜੀ।
ਬਿਨ ਨਾਵੇ ਸੁਖ ਨਾ ਹੋਏ।
ਹੋਣਿਆਂ ਨੂੰ ਕਦੇ ਉਹ ਆਤਮਕ ਸੁਖ ਪ੍ਰਾਪਤ ਨਹੀਂ ਹੋ ਸਕਦਾ ਜੀ।
ਇੱਥੇ ਕਮਾਵੇ ਸੋ ਫਲ ਪਾਵੇ।
ਲੋਕ ਇਹ ਸਰੀਰ ਨੂੰ ਪਾ ਕੇ ਇੱਥੇ ਆਪਣੀ ਜ਼ਿੰਦਗੀ ਦੀ ਕਮਾਈ ਕਰਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਗੁਣਾਂ ਦੀ ਕਮਾਈ ਕਰਦੇ ਨੇ, ਗੁਰੂ ਕੀ ਬਾਣੀ ਨੂੰ ਪੜ੍ਹ ਕੇ ਉਹ ਜਿਹਾ ਜੀਵਨ ਗੁਜ਼ਾਰਦੇ ਨੇ।
ਮਨਮੁਖ ਹੈ ਪਤ ਖੋਏ।
ਜਿਹੜਾ ਮਨਮੁਖ ਬੰਦਾ ਮਨ ਦੇ ਪਿੱਛੇ ਲੱਗਣ ਵਾਲਾ, ਉਹ ਆਪਣੇ ਜੀਵਨ ਦੀ ਪੱਤ, ਆਪਣੀ ਇੱਜ਼ਤ, ਆਪਣੇ ਜੀਵਨ ਦਾ ਸੱਚ ਗੁਆ ਕੇ ਆਖਰਕਾਰ ਆਪਣਾ ਜੀਵਨ ਬੇਕਾਰ ਗੁਜ਼ਾਰ ਕੇ ਚਲਾ ਜਾਂਦਾ। ਸਰੀਰ ਨੇ ਨਹੀਂ ਰੁਕਣਾ, ਸਰੀਰ ਨੇ ਚਲਾ ਜਾਣਾ, ਪਰ ਸਰੀਰ ਨੂੰ ਪਾ ਕੇ ਜਿਹੜੇ ਕੰਮ ਕਰਨ ਲਈ ਆਇਆ ਬੰਦਿਆ, ਉਸ ਕੰਮ ਦੇ ਪ੍ਰਤੀ ਸੁਚੇਤ ਹੋ, ਕਿਤੇ ਐਸਾ ਨਾ ਹੋਵੇ ਦੁਨੀਆਂ ਵਿੱਚ ਕੋਈ ਵੀ ਨਹੀਂ ਜਿਹਦਾ ਸਰੀਰ ਕੁੱਖ ਤੋਂ ਪੈਦਾ ਹੋ ਕੇ ਕਬਰ ਤੱਕ ਨਾ ਪਹੁੰਚਿਆ ਹੋਵੇ, ਪਰ ਐਸਾ ਕੋਈ ਬਿਰਲਾ ਜਿਹਦੀ ਆਤਮਾ ਸੰਸਾਰ ਤੋਂ ਲੈ ਕੇ ਨਿਰੰਕਾਰ ਤੱਕ ਪਹੁੰਚੀ ਹੋਵੇ। ਸਰੀਰ ਦਾ ਸਫ਼ਰ ਹੈ, ਇਹਨੇ ਕੁੱਖ ਤੋਂ ਤੁਰ ਕੇ ਕਬਰ ਤੱਕ ਪਹੁੰਚ ਜਾਣਾ, ਨਾ ਵੀ ਪਚਾਵੇਂ ਇਹਨੇ ਤਦ ਵੀ ਚਲੇ ਜਾਣਾ। ਪਰ ਯਾਦ ਰੱਖੀ, ਜੇ ਕਮਾਈ ਨਾ ਕੀਤੀ ਤਾਂ ਆਤਮਾ ਨੇ ਸੰਸਾਰ ਤੋਂ ਨਿਰੰਕਾਰ ਤੱਕ ਦਾ ਪੰਧ ਖਤਮ ਨਹੀਂ ਕਰਨਾ, ਇਹ ਤਦ ਹੀ ਖਤਮ ਹੋਣਾ ਜੇ ਇਨਸਾਨੀਅਤ ਵਾਲੇ ਚੰਗੇ ਗੁਣ ਗੁਰੂ ਦੀ ਗੋਦ ਵਿੱਚ ਲੈ ਬੈਠ ਕੇ ਗੁਰੂ ਦੇ ਚਰਨਾਂ ਵਿੱਚੋਂ ਸਿੱਖੀਏ। ਜੀ
ਜਾਮਪੁਰ ਘੋਰ ਅੰਧਾਰ ਮਹਾਗੁਬਾਰ,
ਜਦੋਂ ਜੀਵਨ ਦੇ ਅੰਦਰ ਜਮਪੁਰ ਕੀ ਹੈ, ਜਮ ਕੀ ਨੇ, ਇਹ ਜਿਹੜੇ ਪੰਚ ਦੂਤ ਦਿਨ ਰਾਤ ਸਾਨੂੰ ਲੁੱਟਦੇ ਨੇ, ਯਾਦ ਰੱਖਿਓ ਜੇ ਪੰਚ ਕਿਰਸਾਨ ਮਾ ਭਾਗ ਗਏ ਲੈ ਬੰਧਿਓ ਜਿਉ ਦਰਬਾਰੀ। ਬੰਦਿਆ ਕਦੇ ਕਿਸੇ ਨੇ ਅੱਜ ਤੱਕ ਕ੍ਰੋਧ ਨੂੰ ਸਜ਼ਾ ਨਹੀਂ ਦਿੱਤੀ, ਅੱਜ ਤੱਕ ਕਦੇ ਕਿਸੇ ਅਦਾਲਤ ਨੇ ਕਾਮ ਨੂੰ ਸਜ਼ਾ ਨਹੀਂ ਦਿੱਤੀ, ਅੱਜ ਤੱਕ ਕਿਸੇ ਅਦਾਲਤ ਨੇ ਕਦੇ ਹੰਕਾਰ ਨੂੰ ਸਜ਼ਾ ਨਹੀਂ ਦਿੱਤੀ ਭਈ ਤੂੰ ਹੰਕਾਰ ਵਿੱਚ ਗਲਤ ਕੰਮ ਕਰ ਬੈਠਾ, ਤੂੰ ਕਾਮ ਦੇ ਬਸ ਹੋ ਕੇ ਗਲਤ ਕੰਮ ਕਰ ਬੈਠਾ, ਤੂੰ ਕ੍ਰੋਧ ਦੇ ਬਸ ਹੋ ਕੇ ਕੰਮ ਗਲਤ ਕਰ ਬੈਠਾ। ਉਹਨਾਂ ਪੰਜ ਕਿਰਸਾਨਾਂ ਨੇ ਤਾਂ ਭੱਗ ਜਾਣਾ ਜਦੋਂ ਅਦਾਲਤ ਵਿੱਚ ਖੜਾ ਆਪਣੇ ਦੋਸ਼ਾਂ ਨੂੰ ਆਪਣੇ ਵੱਲ ਸ਼ਰਮਿੰਦਾ ਹੋਵੇਗਾ। ਇਹਨਾਂ ਪੰਜੇ ਵਿਕਾਰਾਂ ਵਿੱਚੋਂ ਤੇਰਾ ਕਿਸੇ ਨੇ ਸਾਥੀ ਨਹੀਂ ਬਣਨਾ, ਉਹਨੇ ਨਹੀਂ ਗਵਾਹੀ ਦੇਣੀ ਭਈ ਇਹ ਬੰਦਾ ਇਹੋ ਜਿਹਾ ਨਹੀਂ ਸੀ, ਇਹ ਕ੍ਰੋਧ ਕਰਕੇ ਇਹੋ ਜਿਹਾ ਗੱਲ ਗਲਤ ਹੋ ਗਈ ਇਹਦੇ ਕੋਲੋਂ। ਸੱਚ ਕਰਕੇ ਜਾਣੇ ਮੇਰੇ ਸਾਹਿਬ ਜੀ ਆਖਦੇ ਨੇ, ਕਹਿੰਦੇ ਉਹਤੇ ਅੰਧ ਘੋਰ ਹੈ ਭਲਿਆ, ਗੁਰੂ ਤੋਂ ਬਿਨਾਂ ਮਹਾਂ ਗੁਬਾਰ ਹੈ, ਅੰਧ ਘੋਰ ਹੈ, ਜਿੱਥੇ ਬਿਲਕੁਲ ਤੈਨੂੰ ਆਪਣੀਆਂ ਅੱਖਾਂ ਨਾਲ ਕੁਝ ਨਹੀਂ ਦਿਸਣਾ। ਗੁਰਮਤ ਦੀ ਸੋਝੀ ਗੁਰੂ ਕੋਲੋਂ ਲਈਏ ਜੀ।
ਨਾ ਤਿੱਥੇ ਭੈਣ ਨਾ ਪਾਏ,
ਉੱਥੇ ਭੈਣ ਭਰਾ ਸਹਾਰਾ ਬਣਦੇ ਨੇ।
ਇਹੋ ਸਰੀਰ ਜਜਰੀ ਹੈ,
ਇਹ ਤੇ ਸਰੀਰ ਇੱਕ ਕਮਜ਼ੋਰ ਹੈ ਭਲਿਆ, ਇਹਨੇ ਸਦੀ ਵੀ ਤੇਰਾ ਸਾਥ ਨਹੀਂ ਦੇਣਾ ਦੀ।
ਸਾਨੂੰ ਜਰ
ਭਲਕੇ ਇਹਨੂੰ ਆਪਣੇ ਕਲਾਵੇ ਵਿੱਚ ਲੈ ਲੈਣਾ, ਮੌਤ ਨੇ ਤੂੰ ਇਹਨੂੰ ਬਚਾ ਨਹੀਂ ਸਕਦਾ ਜੀ।
ਆਇਆ ਕੰਚਨ ਤਾਂ ਥੀ ਹੈ,
ਇਹ ਕਾਂ ਕੰਚਨ ਬਣ ਜਾਂਦੀ ਹੈ। ਉਹ ਦੇਖੋ ਦੂਜਾ ਪੱਖ ਗੁਰਬਾਣੀ ਦਾ, ਅੱਜ ਸ਼ਬਦ ਲੰਮਾ ਪਰ ਆਪਾਂ ਕਈ ਕੁਝ ਵਿਚਾਰਨ ਦੀ ਕੋਸ਼ਿਸ਼ ਕਰਨੀ, ਮੈਂ ਵਾਰ ਵਾਰ ਬੇਨਤੀ ਕਰਾਂ। ਸਾਹਿਬ ਜੀ ਆਖਦੇ ਨੇ, ਕਹਿੰਦੇ ਕਾਇਆ ਤੇ ਕੰਚਨ ਬਣ ਜਾਂਦੀ ਹੈ, ਸੋਨਾ ਬਣ ਜਾਂਦੀ ਹੈ। ਗੁਰੂ ਜੀ, ਜੇ ਕੱਚਾ ਭਾਂਡਾ ਟੁੱਟ ਜਾਂਦਾ ਸੋਨੇ ਦਾ ਭਾਂਡਾ ਨਹੀਂ ਟੁੱਟਦਾ? ਸਾਹਿਬ ਕਹਿੰਦੇ ਟੁੱਟ ਤੇ ਸੋਨੇ ਦਾ ਵੀ ਭਾਂਡਾ ਜਾਂਦਾ, ਪਰ ਇੱਕ ਗੱਲ ਚੇਤਾ ਰੱਖੀ, ਮਿੱਟੀ ਦੇ ਭਾਂਡੇ ਦੀ ਕੋਈ ਕੀਮਤ ਨਹੀਂ ਹੈ, ਸੋਨੇ ਦੇ ਭਾਂਡੇ ਦੀ ਕੀਮਤ ਪੈ ਜਾਂਦੀ ਹੈ। ਉਹ ਟੁੱਟਿਆ ਹੋਇਆ ਵੀ ਪ੍ਰਵਾਨ ਹੋ ਜਾਂਦਾ, ਉਹ ਭੱਜਿਆ ਹੋਇਆ ਵੀ ਪ੍ਰਵਾਨ ਹੋ ਜਾਂਦਾ। ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਚੜ੍ਹਾਈ ਤੇ ਉਹ ਵੀ ਕਰ ਜਾਂਦੇ ਨੇ, ਪਰ ਉਹਨਾਂ ਦਾ ਜੀਵਨ ਜਿਉਣਾ ਮਾਲਕ ਦੇ ਘਰ ਕਬੂਲ ਹੋ ਜਾਂਦਾ ਹੈ ਜੀ।
ਜਾ ਸਤਿਗੁਰ ਲਏ ਮਿਲਾਏ,
ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਉਹਨਾਂ ਦੀ ਕਾਇਆ ਤੇ ਕੰਚਨ ਵਰਗੀ ਬਣ ਗਈ, ਉਹਨਾਂ ਦੀ ਕਾਇਆ ਤੇ ਸੱਚ ਕਰਕੇ ਜਾਣੀ ਉਹ ਸੋਨੇ ਵਰਗੀ ਬਣ ਗਈ ਜੀ।
ਕਾਮ ਮਾਇਆ ਵਿੱਚ ਉਹ ਕੱਟੀ ਹੈ,
ਮਾਇਆ ਵਿੱਚੋਂ ਭਰਮ ਵਿੱਚੋਂ, ਮਾਇਆ ਨੂੰ ਕੰਨੀ ਧਨ ਦੌਲਤ ਨਾ ਸਮਝਿਆ ਕਰੀਏ, ਸਾਰੀ ਦੁਨੀਆਂ ਵਿੱਚ ਮਾਇਆ ਵਾਪਰਦੀ ਹੈ ਤੇ ਪਸ਼ੂ ਪੰਛੀਆਂ ਕੋਲ ਤਾਂ ਪੈਸਾ ਹੈ ਹੀ ਕੋਈ ਨੀ, ਫਿਰ ਉਹਨਾਂ ਨੂੰ ਕਿਹੜੀ ਮਾਇਆ ਵਾਪਰਦੀ ਹੈ? ਉਹਨਾਂ ਨੂੰ ਮਾਇਆ ਵਾਪਰਦੀ ਜਿਹੜੀ ਰੱਬ ਤੋਂ ਤੋੜਦੀ ਹੈ। ਜਿਹੜੇ ਔਗਣ ਨੇ ਜੀਵਨ ਵਿੱਚ ਇਹ ਮਾਇਆ ਹੀ ਦੇ ਰੂਪ ਨੇ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਭਰਮ ਦੀ ਮਾਇਆ ਵਿੱਚੋਂ ਕੱਢ ਕੇ ਗੁਰੂ ਉਹਨੂੰ ਸੱਚ ਦੇ ਚਾਨਣ ਵਿੱਚ ਲੈ ਆਉਂਦੇ ਨੇ।
ਸੱਚੜ ਨਾਮ ਸਮਾਏ,
ਸੱਚੇ ਨਾਮ ਦੇ ਨਾਲ ਉਹਦੇ ਜੀਵਨ ਦੀ ਸਾਂਝ ਬਣ ਜਾਂਦੀ ਹੈ।
ਸੱਚਾ ਨਾਮ ਸਮਾਏ ਹਰ ਗੁਣ ਗਾਏ,
ਸੱਚੇ ਨਾਮ ਵਿੱਚ ਉਦੋਂ ਸਮਾ ਜਾਂਦੇ ਨੇ ਜਦੋਂ ਸੱਚੇ ਦੇ ਗੁਣ ਗਾਉਂਦੇ ਨੇ।
ਮਿਲ ਪ੍ਰੀਤਮ ਸੁਖ ਪਾਏ,
ਆਪਣੇ ਪ੍ਰੀਤਮ ਨੂੰ ਮਿਲ ਕੇ ਸਦੀ ਵੀ ਸੁਖ ਪ੍ਰਾਪਤ ਹੋ ਜਾਂਦਾ ਹੈ ਜੀ।
ਸਦਾ ਆਨੰਦ ਰਹਿ ਦਿਨ ਰਾਤੀ,
ਦਿਨ ਅਤੇ ਰਾਤ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸਮੇਂ ਦੀ ਮੁਥਾਜਗੀ ਨਹੀਂ, ਉਹਨਾਂ ਦਾ ਆਨੰਦ ਸੁਬਾ ਦੁਪਹਿਰ ਸ਼ਾਮ ਨਾਲ ਮੁਥਾਜ ਨਹੀਂ ਹੈ, ਉਹ ਤੇ ਸਮੇਂ ਦੀ ਮੁਥਾਜਗੀ ਤੋਂ ਉੱਚੇ ਉੱਠਦੇ, ਉਹਨਾਂ ਨੂੰ ਦਿਨ ਅਤੇ ਰਾਤ ਇੱਕ ਪਰਮ ਆਨੰਦ ਬਣਿਆ ਰਹਿੰਦਾ। ਸੁਣਿਆ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸਦੀਵੀ ਇੱਕ ਪਰਮ ਆਨੰਦ ਪਰਮ ਖੇੜਾ ਬਣਿਆ ਰਹਿੰਦਾ, ਉਹ ਕਦੇ ਦੁੱਖਾਂ ਵਿੱਚ ਵੀ ਨਹੀਂ ਡੋਲਦੇ। ਇਤਿਹਾਸ ਦਾ ਜਾਂ ਸਮੇਂ ਦਾ ਇੱਕ ਪੰਨਾ ਪਿੱਛੇ ਫੋਲੀਏ ਤਾਂ ਕੱਲ੍ਹ ਦਾ ਦਿਨ ਉਹ ਸੀ ਜਿਹੜਾ ਇਤਿਹਾਸ ਵਿੱਚ ਲਹੂ ਭਿੱਜੇ ਅੱਖਰਾਂ ਨਾਲ ਲਿਖਿਆ ਹੋਇਆ। ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹਾਦਤ, ਸ਼ਹਾਦਤ ਦਾ ਇਤਿਹਾਸ ਤੁਸੀਂ ਬੜੀ ਵਾਰੀ ਸੁਣਿਆ ਹੋਵੇਗਾ। ਹਰ ਸਾਲ ਸਿੱਖ ਸੰਗਤਾਂ ਸੁਣਾਉਂਦੀਆਂ ਨੇ, ਪਰ ਉਹਦੇ ਵਿੱਚੋਂ ਮੈਂ ਤੁਹਾਡੇ ਨਾਲ ਜਿਹੜਾ ਸੁਨੇਹਾ ਮਿਲਦਾ ਸ਼ਹਾਦਤ ਵਿੱਚੋਂ, ਅੱਜ ਮੈਂ ਤੁਹਾਡੇ ਨਾਲ ਇੱਕ ਸੁਨੇਹਾ ਸਾਂਝਾ ਕਰਨਾ ਹੈ। ਉਹ ਸੁਨੇਹੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ। ਭਾਈ ਤਾਰੂ ਸਿੰਘ ਦੀ ਸ਼ਹਾਦਤ ਵਿੱਚੋਂ ਸਾਨੂੰ 6 ਸੁਨੇਹੇ ਮਿਲਦੇ ਨੇ। ਯਾਦ ਰੱਖਿਓ, ਜੇ ਅੱਜ ਤੁਸੀਂ ਇੱਕ ਵੀ ਸੁਨੇਹਾ ਕਿਤੇ ਆਪਣੇ ਹਿਰਦੇ ਵਿੱਚ ਵਸਾ ਕੇ ਘਰ ਨੂੰ ਲੈ ਗਏ ਨਾ, ਸਿੱਖਾਂ ਤੈਨੂੰ ਪਤਾ ਵੀ ਨਹੀਂ ਲੱਗਣਾ ਗੁਰੂ ਰਾਮਦਾਸ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਤੇਰੀਆਂ ਝੋਲੀਆਂ ਕਿਵੇਂ ਭਰ ਦੇਣੀਆਂ ਨੇ ਬਰਕਤਾਂ ਦੇ ਨਾਲ। ਆ ਸੁਨੇਹਾ ਲੈ ਕੇ ਜਾਈ ਗੁਰੂ ਦਾ, ਕੱਲੀ ਮੱਸਿਆ ਤੇ ਨਹਾਉਣ ਨਾਲ ਤੇਰੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਜੇ ਪੈਣਾ। ਮੈਂ ਬੇਨਤੀ ਕਰਾਂ, ਗੁਰੂ ਸ਼ਬਦ ਦੀ ਵਿਚਾਰ ਨਾਲ, ਗੁਰੂ ਦੇ ਸੁਨੇਹੇ ਨਾਲ ਤੇਰੇ ਜੀਵਨ ਵਿੱਚ ਫਰਕ ਪੈਣਾ। ਮੈਂ ਸਮੇਂ ਦੀ ਸੀਮਾ, ਮੈਂ 6 ਸੁਨੇਹੇ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ। ਸਭ ਤੋਂ ਪਹਿਲਾ ਸੁਨੇਹਾ, ਅੱਜ ਸਾਨੂੰ ਲੋੜ ਹੈ, ਅੱਜ ਸਾਨੂੰ ਜ਼ਰੂਰਤ ਹੈ। ਭਾਈ ਤਾਰੂ ਸਿੰਘ ਦੀ ਸ਼ਹਾਦਤ ਸੁਣਨ ਵਾਲਿਆ, ਪਹਿਲਾ ਸੁਨੇਹਾ ਹੈ, ਆਪਣੇ ਘਰਾਂ 'ਚ ਝਾਤ ਮਾਰ ਕੇ ਦੇਖੀਏ ਕਿ ਅੱਜ ਸਾਡੇ ਕੋਲ ਉਹ ਮਾਂ ਹੈ ਜਿਹੜੀ ਭਾਈ ਤਾਰੂ ਸਿੰਘ ਦੀ ਮਾਂ ਸੀ। ਪਹਿਲਾ ਸੁਨੇਹਾ ਮੈਂ ਬੇਨਤੀ ਕਰਾਂ, ਭਾਈ ਤਾਰੂ ਸਿੰਘ ਦੀ ਮਾਂ ਨੇ ਅੱਜ ਆਪਣੇ ਪੁੱਤ ਦੇ ਕੇਸੀ ਕੰਘਾ ਕਰਨ ਵਾਲੀਏ ਮਾਂ, ਅੱਜ ਆਪਣੇ ਪੁੱਤ ਦੇ ਕੇਸਾਂ ਨੂੰ ਤੇਲ ਲਾਉਣ ਵਾਲੀਏ ਮਾਂ, ਅੱਜ ਆਪਣੇ ਬੱਚੇ ਦੇ ਸਾਬਤ ਸੂਰਤ ਰੱਖਣ ਵਾਲੀਏ ਮਾਂ। ਸਮਝ ਤੈਨੂੰ ਕਿਹੋ ਜਿਹੀ ਮਾਂ ਬਣਨਾ ਚਾਹੀਦਾ। ਮਾਂ ਨੇ ਆਪਣੇ ਪੁੱਤ ਦੇ ਕੇਸੀ ਤੇਲ ਲਾਉਣਾ, ਉਹਦਾ ਕੇਸੀ ਇਸ਼ਨਾਨ ਕਰਵਾਉਣਾ, ਕੇਸ ਵਾਹੁਣੇ। ਭਾਈ ਤਾਰੂ ਸਿੰਘ ਛੋਟਾ ਸੀ, ਉਹਨੇ ਜਦੋਂ ਆਪਣੇ ਪੁੱਤ ਦੇ ਕੇਸ ਵਾਹੁਣੇ, ਜੂੜਾ ਕਰਨਾ, ਉਹਦੇ ਕੇਸ ਢੱਕਣੇ, ਮਾਂ ਨੇ ਉਸੇ ਵੇਲੇ ਹਰ ਵਾਰੀ ਆਪਣੇ ਪੁੱਤ ਦਾ ਮੂੰਹ ਚੁੰਮ ਲੈਣਾ, ਮੱਥਾ ਚੁੰਮ ਲੈਣਾ, ਉਹਦਾ ਸਿਰ ਚੁੰਮ ਲੈਣਾ। ਮਾਂ ਨੇ ਇੱਕ ਅਰਦਾਸ ਕਰਨੀ, ਪੁੱਤ ਵੇ, ਮੈਂ ਚਾਹੁੰਦੀ ਹੈ ਜਿੰਨਾ ਚਿਰ ਤੂੰ ਜਿਉਂਦਾ ਰਵੇ, ਉਨਾ ਚਿਰ ਤੇਰੇ ਸਿਰ ਵਿੱਚ, ਉਨਾ ਚਿਰ ਤੇਰੀ ਸੋਚ ਵਿੱਚ ਜਦੋਂ ਕਦੇ ਕੋਈ ਗੱਲ ਚੱਲੇ, ਵਿਚਾਰ ਚੱਲੇ, ਉਹ ਕੇਵਲ ਗੁਰੂ ਦੀ ਚੱਲੇ। ਗੁਰੂ ਤੋਂ ਬਿਨਾਂ ਕਦੇ ਤੇਰੇ ਦਿਮਾਗ ਵਿੱਚ ਕੋਈ ਹੋਰ ਸੋਚ ਨਾ ਆਵੇ। ਪੁੱਤਵੇ, ਮੇਰੇ ਮਨ ਦੀ ਤਮੰਨਾ, ਜਦੋਂ ਵੀ ਤੇਰਾ ਸਿਰ ਝੁਕੇ, ਉਹ ਕੇਵਲ ਗੁਰੂ ਅੱਗੇ ਝੁਕੇ। ਜਦੋਂ ਵੀ ਤੇਰਾ ਸਿਰ ਨਮਸਕਾਰ ਕਰੇ, ਉਹ ਗੁਰੂ ਅੱਗੇ ਕਰੇ। ਜਦੋਂ ਵੀ ਤੇਰੇ ਲੋੜ ਪਈ, ਤੂੰ ਗੁਰੂ ਚਰਨਾਂ ਵਿੱਚ ਜੁੜੀ। ਪੁੱਤਵੇ, ਮਾਂ ਨੇ ਕੇਸ ਵਾਹ ਕੇ ਆਪਣੇ ਪੁੱਤ ਦਾ ਮੱਥਾ ਚੁੰਮ ਕੇ ਉਹਨੂੰ ਅਸੀਸ ਦੇਣੀ, ਗਲਵਕੜੀ ਚ ਲੈਣਾ। ਦੂਜੀ ਗੱਲ ਇਹ ਕਹਿਣੀ, ਪੁੱਤਵੇ, ਕਦੇ ਲੋੜ ਪਈ, ਜਿਉਂਦਿਆਂ ਜੀ ਤੇਰੇ ਸਿਰ ਵਿੱਚ ਸੋਚ ਗੁਰੂ ਦੀ ਹੋਵੇ, ਪਰ ਜਦੋਂ ਕਦੇ ਚੜ੍ਹਾਈ ਕਰਨ ਦਾ ਵਕਤ ਆਇਆ, ਉਦੋਂ ਤੇਰਾ ਸਿਰ ਕਿਹੜੇ ਆਮ ਦੁਨੀਆ ਵਿੱਚ ਨਹੀਂ, ਬਲਕਿ ਤੇਰਾ ਸਿਰ ਪੰਥ ਦੇ ਲੇਖੇ ਲੱਗੇ। ਪੁੱਤਵੇ, ਤੇਰਾ ਸਿਰ ਗੁਰੂ ਦੇ ਲੇਖੇ ਲੱਗੇ। ਪੁੱਤਵੇ, ਤੇਰਾ ਸਿਰ ਕਿਸੇ ਦੁਨੀਆਦਾਰਾਂ ਦੇ ਲੇਖੇ ਨਾ ਲੱਗੇ, ਤੇਰਾ ਸਿਰ ਪਰਿਵਾਰ ਦੇ ਲੇਖੇ ਨਾ ਲੱਗੇ। ਤੇਰਾ ਸਿਰ ਜਦੋਂ ਲੱਗੇ ਲੇਖੇ, ਉਦੋਂ ਪੰਥ ਦੇ ਲੇਖੇ ਲੱਗੇ। ਪੁੱਤਵੇ, ਮੈਂ ਬੜਭਾਗੀ ਹੋ ਜਾਵਾਂਗੀ ਜਿੱਦਣ ਤੂੰ ਪੰਥ ਦੇ ਲੇਖੇ ਆਪਣਾ ਸਿਰ ਲਾਏਗਾ। ਸਮੇਂ ਨੂੰ ਅੱਜ ਬਹੁਤ ਬਚਾਉਣਾ ਪੈਣਾ, ਮੈਂ ਬੇਨਤੀ ਕਰਾਂਗਾ। ਦੂਜੀ ਗੱਲ, ਮਾਂ ਨੇ ਆਪਣੇ ਜਵਾਨ ਪੁੱਤ ਦੀ ਕਮਾਈ, ਜਿਹੜੀ ਉਹਨੇ ਕਰਕੇ ਲਿਆਉਣੀ, ਦਾਣੇ ਲਿਆਉਣੇ ਘਰੇ, ਹਾੜੀ ਸੋਹਣੀ। ਆਪਾਂ ਸਮਝਦੇ ਹਾਂ ਕਿਸਾਨਾਂ ਦੀ ਕਿਹੋ ਜਿਹੀ ਜ਼ਿੰਦਗੀ ਹੁੰਦੀ ਹੈ। ਜਦੋਂ ਉਹਨੇ ਹਾੜੀ ਸੋਹਣੀ ਦਾਣੇ ਲੈ ਕੇ ਘਰੇ ਆਉਣੇ, ਮਾਂ ਨੇ ਵੱਡੇ ਸਾਰੇ ਦਾਣਿਆਂ ਦੇ ਢੇਰ ਵਿੱਚੋਂ ਇੱਕ ਛੋਟੀ ਜਿਹੀ ਢੇਰੀ ਵੱਖਰੀ ਲਾ ਦੇਣੀ, ਛੋਟੀ ਜਿਹੀ ਢੇਰੀ ਵੱਖਰੀ ਲਾ ਕੇ ਮਾਂ ਨੇ ਉਹ ਛੋਟੀ ਢੇਰੀ ਵੱਲ ਇਸ਼ਾਰਾ ਕਰਕੇ ਕਹਿਣਾ, ਪੁੱਤਵੇ, ਆਹ ਢੇਰੀ ਆਪਣੇ ਪਰਿਵਾਰ ਵਾਸਤੇ, ਆ ਦਾਣਿਆਂ ਦੀ ਢੇਰੀ ਆਪਣੇ ਪਰਿਵਾਰ ਵਾਸਤੇ, ਪਰ ਜਿਹੜੀ ਵੱਡੀ ਸਾਰੀ ਢੇਰੀ ਹੈ ਨਾ ਉਹ ਪੁੱਤਵੇ ਇਹ ਪੰਥ ਦੇ ਵਾਸਤੇ ਹੈ। ਆ ਵੱਡੀ ਢੇਰੀ ਪੰਥ ਦੇ ਵਾਸਤੇ ਹੈ, ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਆਪਣੇ ਘਰਾਂ ਵਿੱਚ ਨਹੀਂ ਰਹਿੰਦੇ, ਜਿਹੜੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਆਪਣੇ ਪੰਥ ਦੀ ਖਾਤਰ, ਮਨੁੱਖਤਾ ਦੀ ਖਾਤਰ ਜੰਗਲਾਂ ਵਿੱਚ ਰਹਿੰਦੇ ਨੇ, ਉਤਵੇ ਸਾਰਾ ਸਾਲ ਪ੍ਰਸ਼ਾਦਾ ਪਾਣੀ ਬਣਾ ਕੇ ਇਸ ਵੱਡੀ ਸਾਰੀ ਢੇਰੀ ਵਿੱਚੋਂ ਉਸ ਪੰਥ ਦੇ ਉਸ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਛਕਾਉਣਾ, ਮਾਂ ਦੀ ਗੱਲ ਸੱਚ ਕਰਕੇ ਮੰਨ ਲੈਣੀ। ਅੱਜ ਕੋਈ ਹੈ ਮਾਂ ਜਿਹੜੀ ਆਪਣੇ ਪੁੱਤ ਨੂੰ ਸਿਖਾਉਂਦੀ ਹੋਵੇ, ਉਤਵੇ ਤੂੰ ਕਮਾਈ ਕਰਨਾ, ਐਵੇਂ ਡੇਰਿਆਂ ਤੇ ਮੱਥਾ ਨਾ ਟੇਕੀ ਜਾਈ, ਉਤਵੇ ਜੇ ਤੂੰ ਕਮਾਈ ਕਰਨਾ ਆਪਣੀ ਕਮਾਈ ਪੰਥ ਦੇ ਲੇਖੇ ਲਾਈ ਹੋ, ਜਿਹੜੇ ਬੱਚੇ ਨਹੀਂ ਪੜ੍ਹ ਪਾਉਂਦੇ ਤੂੰ ਉਹਨਾਂ ਬੱਚਿਆਂ ਦੀ ਮਦਦ ਕਰੀ ਹੋ, ਜਿਹੜੇ ਅੱਜ ਕੈਂਸਰ ਨਾਲ ਮਰੀਜ਼ ਨੇ ਤੂੰ ਉਹਨਾਂ ਦੀ ਮਦਦ ਕਰੀ ਹੋ। ਅੱਜ ਲੋੜ ਹੈ ਉਸ ਮਾਂ ਦੀ ਜਿਹੜੀ ਮਾਂ ਭਾਈ ਤਾਰੂ ਸਿੰਘ ਦੀ ਮਾਂ ਵਰਗੀ ਹੋਵੇ, ਉਹਨੇ ਇੱਕ ਗੱਲ ਕਹਿਣੀ, ਕਿਹੋ ਜੀ ਮਾਂ ਦੀ ਅਵਸਥਾ ਹੋਵੇਗੀ। ਮਾਂ ਸੋਚਦੀ ਹੈ ਆਪਣੇ ਪੁੱਤ ਨੂੰ ਪਾਲਦਿਆਂ, ਵੱਡਾ ਹੋਵੇਗਾ ਪੁੱਤ, ਮੈਂ ਵਿਆਹਾਂਗੀ, ਇੱਕ ਉੱਚੀ ਲੰਮੀ ਜੀ ਨੂੰ ਆਪਣੇ ਘਰ ਲੈ ਕੇ ਆਵਾਂਗੀ, ਮੈਂ ਛਾਂ ਚ ਮੰਜਾ ਡਾਹ ਕੇ ਬੈਠਾਂਗੀ, ਮੇਰੇ ਪੁੱਤ ਪੋਤਰੇ ਮੈਨੂੰ ਪ੍ਰਸ਼ਾਦਾ ਛਕਾਉਣਗੇ, ਮੇਰੀ ਨੂੰਹ ਰਾਣੀ ਮੇਰੇ ਕੋਲ ਆ ਕੇ ਬੈਠੇਗੀ, ਮੇਰਾ ਦੁੱਖ ਸੁੱਖ ਬੋਲੇਗੀ। ਮਾਂ ਮੈਂ ਤੈਨੂੰ ਪੁੱਛਦਾ, ਤੈਨੂੰ ਤਾਰੂ ਸਿੰਘ ਨੂੰ ਵਿਆਹੁਣ ਦੀ ਕਿਉਂ ਨਹੀਂ ਚਿੰਤਾ ਆਈ? ਤੇਰੇ ਮਨ ਵਿੱਚ ਇੱਕੋ ਹੀ ਗੱਲ ਜਾਗੀ, ਪੁੱਤਵੇ ਨੋਹਾਂ ਤਾਂ ਬਹੁਤ ਲੈ ਕੇ ਆਉਂਦੇ ਨੇ, ਪੁੱਤਵੇ ਪੁੱਤ ਪੋਤਰੀਆਂ ਵਾਲੇ ਤਾਂ ਬਹੁਤ ਬਣ ਜਾਂਦੇ ਨੇ। ਮੈਂ ਚਾਹੁੰਦੀ ਹਾਂ ਤਾਰੂ ਸਿੰਘਾ ਤੂੰ ਮੈਨੂੰ ਕਿਸੇ ਸ਼ਹੀਦ ਦੀ ਮਾਂ ਬਣਾ ਦਈ ਹੈ, ਮੈਂ ਸ਼ਹੀਦ ਹੋਇਆ ਤੈਨੂੰ ਵੇਖਣਾ ਚਾਹੁੰਦੀ ਹੈ, ਮੈਂ ਆਪਣੇ ਪੁੱਤ ਵਿਆਹ ਕੇ ਖੁਸ਼ੀਆਂ ਨਹੀਂ ਕਰਨਾ ਚਾਹੁੰਦੀ, ਮੈਂ ਤੈਨੂੰ ਗੁਰੂ ਗੋਬਿੰਦ ਸਿੰਘ ਦੀ ਬੁੱਕਲ ਚ ਬਿਠਾ ਕੇ ਸੱਚੀ ਖੁਸ਼ੀ ਲੈਣੀ ਚਾਹੁੰਦੀ ਹੈ। ਅੱਜ ਬੜੀਆਂ ਮਾਵਾਂ ਹੋਣਗੀਆਂ ਜਿਨ੍ਹਾਂ ਦੇ ਪੁੱਤ ਬਹੁਤ ਕੁਝ ਬਣੇ ਹੋਣਗੇ, ਪਰ ਉਹ ਮਾਂ ਕਿੱਡੀ ਸੁਭਾਗੀ ਹੈ ਜਿਹੜੀ ਮਾਂ ਨੇ ਸਾਦੇ ਦੇ ਘਰ ਵਿੱਚ ਰਹਿ ਕੇ, ਜਿਹੜੀ ਮਾਂ ਨੇ ਟੁੱਟੇ ਦੇ ਘਰ ਵਿੱਚ ਰਹਿ ਕੇ ਇਹੋ ਜਿਹਾ ਪੰਥ ਨੂੰ ਇੱਕ ਪੁੱਤ ਦਿੱਤਾ ਜੰਮ ਕੇ, ਜਿਹਨੇ ਉਹਦੀ ਮਾਂ ਦੀ ਕਦਰ ਵੀ ਵਧਾ ਦਿੱਤੀ। ਅੱਜ ਭਾਈ ਤਾਰੂ ਸਿੰਘ ਦੀ ਮਾਂ ਨੂੰ ਭਾਈ ਤਾਰੂ ਸਿੰਘ ਦੀ ਮਾਂ ਨਹੀਂ ਕੋਈ ਕਹਿੰਦਾ, ਅੱਜ ਕਹਿੰਦਾ ਸ਼ਹੀਦ ਭਾਈ ਤਾਰੂ ਸਿੰਘ ਦੀ ਮਾਂ। ਇਹਦੀ ਮਾਂ ਦੀ ਕੁੱਖ ਨੂੰ ਸਲਾਮ ਹੋਏ ਜਿਹਨੇ ਇਹੋ ਜਿਹਾ ਪੁੱਤ ਜੰਮ ਕੇ ਪੰਥ ਦੇ ਲੇਖੇ ਲਾਇਆ। ਪਹਿਲਾ ਸੁਨੇਹਾ, ਇਹ ਮੇਰੀਏ ਧੀਏ ਬੱਚੀਏ, ਕੱਲ ਤੂੰ ਮਾਂ ਬਣਨਾ ਜਾਂ ਅੱਜ ਤੂੰ ਮਾਂ ਦੇ ਫਰਜ਼ ਨਿਭਾ ਰਹੀ ਹੈ, ਵੇਖੀ ਕਿਤੇ ਆਪਣੀ ਜ਼ਿੰਦਗੀ ਬਿਊਟੀ ਪਾਰਲਰਾਂ ਵਿੱਚ ਨਾ ਗਵਾ ਆਈ, ਵੇਖੀ ਕਿਤੇ ਆਪਣੀ ਜ਼ਿੰਦਗੀ ਮਸਤਾਂ ਦੇ ਡੇਰੇ ਨਾ ਗਵਾ ਆਈ, ਵੇਖੀ ਕਿਤੇ ਆਪਣੀ ਜ਼ਿੰਦਗੀ ਇਹਨਾਂ ਜੋਗੀਆਂ ਦੇ ਮਗਰ ਨਾ ਗਵਾ ਆਈ। ਤੇਰੇ ਤੇ ਬੜੀ ਵੱਡੀ ਕਿਰਪਾ ਕੀਤੀ ਹੈ ਗੁਰੂ ਨੇ, ਤੂੰ ਆਪਣੇ ਜੀਵਨ ਵਿੱਚ ਯਾਦ ਰੱਖੀ। ਮੈਂ ਭਾਈ ਤਾਰੂ ਸਿੰਘ ਦੀ ਮਾਂ ਦੇ ਕੋਲੋਂ ਸਿੱਖਣਾ, ਮੈਂ ਉਹੀ ਜੀ ਮਾਂ ਬਣਨਾ। ਦੂਜਾ ਸੁਨੇਹਾ, ਅੱਜ ਕੋਈ ਭੈਣ ਅਜਿਹੀ ਹੈ ਜਿਹੜੀ ਭਾਈ ਤਾਰੂ ਸਿੰਘ ਦੀ ਭੈਣ ਵਰਗੀ ਹੋਵੇ, ਉਹਦਾ ਨਾਂ ਇਤਿਹਾਸ ਨੇ ਤਾਰੂ ਲਿਖਿਆ। ਮੈਂ ਸਮਝਣਾ, ਆਮ ਕਈ ਵਾਰੀ ਘਰਾਂ ਵਿੱਚੋਂ ਨਾਂ ਲੈ ਜਾਂਦੇ ਨੇ, ਹੋ ਸਕਦਾ ਤਾਰ ਕੌਰ ਉਹਦਾ ਨਾਂ ਹੋਵੇ, ਉਹ ਬੀਬੀ ਤਾਰੋ, ਉਹ ਬੱਚੀ ਤਾਰੋ। ਜਦੋਂ ਉਹ ਤਾਰੂ ਸਿੰਘ ਦੀ ਭੈਣ, ਉਹਦਾ ਭਰਾ ਅੱਜ ਚੱਲਿਆ ਸ਼ਹਾਦਤ ਦਾ ਜਾਮ ਪੀਣ ਵਾਸਤੇ, ਆਪਣੇ ਭਰਾ ਨੂੰ ਘੁੱਟ ਕੇ ਗਲਵੱਕੜੀ ਪਾਈ। ਉਹ ਭੈਣਾਂ ਰੋਂਦੀਆਂ ਨੀ ਚੱਲੀਆਂ ਜਾਂਦੀਆਂ, ਆ ਵੇਖ ਭੈਣ ਆਪਣੇ ਭਰਾ ਨੂੰ ਗਲਵੱਕੜੀ ਪਾ ਕੇ ਹੱਸ ਕੇ ਕਹਿਣ ਲੱਗੀ, ਆ ਵੀਰਾ ਅੱਜ ਕਿੱਡੀ ਵੱਡੀ ਦਾਤ ਆਪਣੀ ਭੈਣ ਦੀ ਝੋਲੀ ਪਾ ਚੱਲੇ। ਭੈਣ ਹਮੇਸ਼ਾ ਆਪਣੇ ਭਰਾ ਦੇ ਸਾਹੇ ਥੱਲੇ ਬੜਾ ਸੁੱਖ ਮਾਣਦੀ ਹੈ, ਬੜਾ ਆਨੰਦ ਮਾਣਦੀ ਹੈ, ਬੜਾ ਮਾਣ ਕਰਦੀ, ਮੇਰਾ ਵੀਰਾ ਆਵੇਗਾ, ਅੱਜ ਤੂੰ ਤੁਰ ਚੱਲਿਆ। ਯਾਦ ਰੱਖੀ ਆਪਣੀ ਭੈਣ ਦੀ ਚਿੰਤਾ ਨਾ ਕਰੀ, ਕਿਉਂਕਿ ਤੂੰ ਇੱਕ ਵੀਰਾ ਤੁਰ ਚੱਲਿਆ, ਮੈਨੂੰ ਕਿੰਨੇ ਵੀਰੇ ਦੇ ਚੱਲਿਆ। ਅੱਜ ਤੋਂ ਬਾਅਦ ਮੈਂ ਇਕੱਲੇ ਭਾਈ ਤਾਰੂ ਸਿੰਘ ਦੀ ਭੈਣ ਸਾਂ, ਹੁਣ ਮੈਂ ਸਮੁੱਚੇ ਪੰਥ ਦੇ ਵੀਰਾਂ ਦੀ ਭੈਣ ਹੋਵਾਂਗੀ, ਜਿਨ੍ਹਾਂ ਨੂੰ ਮੈਂ ਆਪਣੇ ਹੱਥੀ ਚੋਲੇ ਸੀਸੀ ਕੇ ਦਿੰਦੀ ਨਹੀਂ ਹੈ, ਜਿਨ੍ਹਾਂ ਨੂੰ ਆਪਣੇ ਹੱਥੀ ਕਸ਼ਹਿਰੇ ਸੀਸੀ ਕੇ ਦਿੰਦੀ ਨਹੀਂ ਹੈ, ਉਹ ਸਾਰੇ ਵੀਰ ਅੱਜ ਮੇਰੇ ਵੀਰ ਬਣ ਜਾਣਗੇ। ਰੱਖੜੀਆਂ ਆਉਂਦੀਆਂ ਨੇ, ਪਤਾ ਨਹੀਂ ਸਾਨੂੰ ਕੀ ਮਜਬੂਰੀਆਂ ਨੇ, ਅਸੀਂ ਖੁੱਲ੍ਹ ਕੇ ਕਿਉਂ ਨਹੀਂ ਬੋਲਦੇ। ਮੈਂ ਬੇਨਤੀ ਕਰਨੀ ਚਾਹੁੰਦਾ, ਪਤਾ ਨਹੀਂ ਕਦੋਂ ਨੇ ਰੱਖੜੀਆਂ, ਮੈਂ ਬੇਨਤੀ ਕਰਾਂ ਅੱਜ ਦੀਆਂ ਭੈਣਾਂ, ਤੂੰ ਭਾਈ ਤਾਰੂ ਸਿੰਘ ਦੀ ਭੈਣ ਵਰਗੀ ਭੈਣ ਬਣੀ, ਤੂੰ ਆਪਣੇ ਜੀਵਨ ਵਿੱਚ ਯਾਦ ਰੱਖੀ, ਤੂੰ ਰੱਖੜੀਆਂ ਨਾ ਬੰਨੀ, ਬਲਕਿ ਸੱਚ ਕਰਕੇ ਜਾਣੀ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਜਾਂ ਜਿੱਥੋਂ ਤੈਨੂੰ ਕਿਤੋਂ ਨੇੜੇ ਮਿਲ ਸਕਿਆ ਕੜੇ ਖਰੀਦ ਕੇ ਲੈ ਕੇ ਜਾਈ। ਕਈ ਵੀਰਾਂ ਦੇ ਹੱਥਾਂ 'ਚ ਕੜੇ ਪਾਈਓ ਅਸੀਂ ਰੱਖੜੀਆਂ ਨਹੀਂ ਬਣਦੇ। ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ, ਅਸੀਂ ਤੇ ਕੜੇ ਪਾਉਂਦੇ ਹਾਂ। ਮੈਂ ਆਪਣੀ ਭੈਣ ਬਣ ਕੇ, ਮੈਂ ਅੱਜ ਸੱਚੀ ਭੈਣ ਬਣ ਕੇ ਆਪਣੇ ਵੀਰੇ ਦੀ ਕੜਾਈ ਉੱਤੇ ਮੈਂ ਰੱਖੜੀ ਨਹੀਂ ਬੰਨਣ ਆਈ, ਮੈਂ ਅੱਜ ਆਪਣੇ ਵੀਰੇ ਦੇ ਹੱਥ ਵਿੱਚ ਕੜਾ ਪਾਉਣ ਆਈ ਹਾਂ। ਵੀਰਾ ਤੈਨੂੰ ਗੁਰੂ ਗੋਬਿੰਦ ਸਿੰਘ ਯਾਦ ਰਵੇ, ਵੀਰਾ ਤੈਨੂੰ ਗੁਰੂ ਗ੍ਰੰਥ ਸਾਹਿਬ ਯਾਦ ਰਵੇ, ਵੀਰਾ ਤੈਨੂੰ ਸ਼ਹੀਦਾਂ ਦੀ ਗੱਲ ਯਾਦ ਰਵੇ, ਵੀਰਾ ਤੈਨੂੰ ਆਪਣਾ ਇਤਿਹਾਸ ਯਾਦ ਰਵੇ। ਮੈਂ ਬੇਨਤੀ ਕਰਾਂ, ਜੇ ਭੈਣ ਬਣਨ ਤਾਂ ਇਹੋ ਜਿਹੀ ਭੈਣ ਬਣ ਜਿਹੋ ਜਿਹੀ ਭਾਈ ਤਾਰੂ ਸਿੰਘ ਦੀ ਭੈਣ ਸੀ। ਮੈਂ ਬਿਲਕੁਲ ਸੰਖੇਪ ਰੂਪ ਵਿੱਚ ਬੇਨਤੀ ਕਰ ਰਿਹਾ। ਤੀਜਾ ਸੁਨੇਹਾ ਭਾਈ ਤਾਰੂ ਸਿੰਘ ਦੀ ਜੀਵਨ ਦਾ, ਭਾਈ ਤਾਰੂ ਸਿੰਘ ਦੀ ਸ਼ਹਾਦਤ ਦਾ ਇੱਕ ਤੀਜਾ ਸੁਨੇਹਾ। ਉਹ ਆਪਣੇ ਆਪਣੇ ਦੁੱਖਾਂ ਦੀਆਂ ਸੁੱਖਾਂ ਦੀਆਂ ਗੱਲਾਂ ਕਰਨ ਵਾਲਿਓ, ਆਪਣੇ ਆਪਣੀਆਂ ਕੁਰਸੀਆਂ ਦੀਆਂ ਗੱਲਾਂ ਕਰਨ ਵਾਲਿਓ, ਆਪਣੇ ਆਪਣੇ ਸਵਾਰਥ ਦੀਆਂ ਗੱਲਾਂ ਕਰਨ ਵਾਲਿਓ, ਮੈਂ ਅੱਜ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ, ਜੇ ਕਿਤੇ ਆ ਤੀਜਾ ਸੁਨੇਹਾ ਲੈਣਾ ਹੋਵੇ ਤਾਂ ਤੀਜਾ ਸੁਨੇਹਾ ਆਪਣੇ ਘਰ ਨੂੰ ਲੈ ਕੇ ਜਾਇਓ ਕਿ ਮੇਰੇ ਘਰ ਵਿੱਚ ਵੀ ਕਦੇ ਪੰਥ ਦਾ ਦਰਦ ਪੈਦਾ ਹੋਇਆ, ਕਿ ਮੇਰੇ ਘਰ ਵਿੱਚ ਵੀ ਕਦੇ ਪੰਥ ਦੀਆਂ ਗੱਲਾਂ ਹੋਈਆਂ ਨੇ, ਕਿ ਜਿਹੜੇ ਪੰਥ ਲਈ ਮਰ ਮਿਟਣ ਲਈ ਤਿਆਰ ਨੇ ਮੈਂ ਉਹਨਾਂ ਲਈ ਵੀ ਕਦੇ ਕੋਈ ਗੱਲ ਕਰਨਾ, ਕਦੇ ਮੈਂ ਪੰਥ ਦੇ ਦਰਦ ਦੀ ਵੀ ਗੱਲ ਕਰਨਾ। ਉਹ ਭਲਿਆ ਸੋਚ ਕੇ ਦੇਖੋ ਉਹ ਕਿੱਡਾ ਪੰਥ ਦਾ ਦਰਦ ਹੋਵੇਗਾ। ਜਵਾਨ ਭੈਣ ਨੂੰ, ਜਵਾਨ ਧੀ ਨੂੰ ਮਾਂ ਸਵੇਰੇ ਬਿਠਾ ਦਿੰਦੀ ਹੈ, ਧੀਏ ਆਪਣਾ ਦਾਜ ਤੇ ਬੜੀਆਂ ਲੜਕੀਆਂ ਤਿਆਰ ਕਰਦੀਆਂ ਨੇ, ਤੂੰ ਆਪਣਾ ਦਾਜ ਨਹੀਂ ਤਿਆਰ ਕਰਨਾ, ਸੂਈ ਚੁੱਕ ਧਾਗਾ ਚੁੱਕ, ਤੂੰ ਇੱਕ ਚੋਲਾ ਸੀ, ਤੂੰ ਇੱਕ ਕਸ਼ਹਿਰਾ ਸੀ। ਧੀਏ ਜਿਹੜਾ ਸਿੱਖ ਜੰਗਲਾਂ ਵਿੱਚ ਰਹਿੰਦੇ ਨੇ, ਮੇਰਾ ਪੁੱਤ ਤਾਰੂ ਸਿੰਘ ਫਟੇ ਹੋਏ ਕੱਪੜੇ ਪਾ ਕੇ ਫਿਰਦਾ ਹੋਵੇ ਮੈਂ ਬਰਦਾਸ਼ਤ ਕਰ ਲਾਂਗੀ, ਪਰ ਜਦੋਂ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਜੰਗਲਾਂ ਵਿੱਚ ਫਟੇ ਹੋਏ ਚੋਲੇ ਨਾਲ ਫਿਰਦਾ ਹੋਵੇਗਾ, ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਣਾ। ਧੀਏ ਤੂੰ ਉਹ ਚੋਲਾ ਸੀ, ਤੇਰਾ ਵੀਰਾ ਉਹਨਾਂ ਸਿੱਖਾਂ ਨੂੰ ਦੇ ਕੇ ਆਵੇਗਾ, ਤੇਰਾ ਵੀਰਾ ਉਹਨਾਂ ਕਸ਼ਹਿਰੇ ਸਿੱਖਾਂ ਤੱਕ ਪਹੁੰਚਾ ਕੇ ਆਵੇਗਾ। ਸੋਚ ਉਸ ਘਰ ਦੇ ਵਿੱਚ ਕਿੱਡੀ ਵੱਡੀ ਪੰਥ ਦੀ ਗੱਲ ਚੱਲਦੀ ਹੈ। ਜੇ ਮਾਂ ਕੇਸ ਦੇਖਦੀ ਹੈ, ਸਿਰ ਦੇਖਦੀ ਹੈ, ਮਾਂ ਕਹਿੰਦੀ ਪੁੱਤ ਤੇਰਾ ਸਿਰ ਪੰਥ ਦੇ ਲੇਖੇ ਲੱਗੇ। ਜੇ ਮਾਂ ਘਰ ਵਿੱਚ ਦਾਣੇ ਵੇਖਦੀ ਹੈ, ਮਾਂ ਕਹਿੰਦੀ ਪੁੱਤ ਇੰਨੇ ਦਾਣੇ ਪੰਥ ਦੇ ਲੇਖੇ ਲੱਗਣ। ਜੇ ਕਦੇ ਮਾਂ ਆਪਣੇ ਘਰ ਵਿੱਚ ਆਪਣੀ ਧੀ ਨੂੰ ਦੇਖਦੀ ਹੈ, ਧੀ ਨੂੰ ਵੀ ਕਹਿੰਦੀ ਧੀਏ ਤੇਰੀ ਜ਼ਿੰਦਗੀ ਦਾ ਸਮਾਂ ਪੰਥ ਦੇ ਲੇਖੇ ਲੱਗੇ। ਅੱਜ ਮੈਂ ਬੇਨਤੀ ਕਰਾਂ, ਉਹ ਕੱਲੇ ਕੱਲੇ ਹੋ ਕੇ ਬੈਠੇ ਮਨੁੱਖਾਂ, ਆ ਕੱਲੇ ਕੱਲੇ ਹੋ ਕੇ ਬੈਠੇ ਸਿੱਖਾਂ, ਆਪਣੇ ਘਰ ਵਿੱਚ ਪੰਥ ਦੀ ਗੱਲ ਕਰਿਆ ਕਰੋ, ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਿਆ ਕਰੋ, ਆਪਣੇ ਬੱਚਿਆਂ ਨੂੰ ਸਿਖਾਇਆ ਕਰੋ ਮੇਰਾ ਪੰਥ ਕਿੱਡਾ ਕੀਮਤੀ ਹੈ। ਉਹਨਾਂ ਨੇ ਲੋਕਾਂ ਨੇ ਆਸਾਂ ਲਾਈਆਂ ਹੋਈਆਂ ਨੇ, ਅਸੀਂ ਪੰਥ ਨੂੰ ਕਦੋਂ ਖਤਮ ਕਰ ਦਈਏ? ਪਰ ਯਾਦ ਰੱਖਿਓ, ਜਿਹਦੇ ਸਿਰ ਤੇ ਕਲਗੀਆਂ ਵਾਲੇ ਦਾ ਹੱਥ ਹੋਵੇ ਉਹ ਕਈ ਪੰਥ ਨੂੰ ਖਤਮ ਕਰਨ ਵਾਲੇ ਤੁਰ ਗਏ, ਝੰਡੇ ਸਦਾ ਹੀ ਬੁਲੰਦ ਰਹਿਣਗੇ। ਇਹ ਤੀਜਾ ਸੁਨੇਹਾ। ਚੌਥਾ ਸੁਨੇਹਾ ਯਾਦ ਰੱਖਿਓ, ਜੇ ਚੌਥਾ ਸੁਨੇਹਾ ਕਿਹੋ ਜਿਹਾ ਹੋਵੇਗਾ। ਭਾਈ ਤਾਰੂ ਸਿੰਘਾ, ਮੈਂ ਤੈਨੂੰ ਪੁੱਛਣਾ ਚਾਹੁੰਦਾ, ਤੂੰ ਦੱਸ ਜਦੋਂ ਤੂੰ ਘਰੋਂ ਤੁਰਿਆ ਤੈਨੂੰ ਮਾਂ ਨਹੀਂ ਯਾਦ ਆਈ, ਜਦੋਂ ਤੂੰ ਘਰੋਂ ਤੁਰਿਆ ਤੈਨੂੰ ਭੈਣ ਨਹੀਂ ਯਾਦ ਆਈ, ਜਦੋਂ ਤੂੰ ਘਰੋਂ ਤੁਰਿਆ ਤੈਨੂੰ ਘਰ ਦੀਆਂ ਜ਼ਿੰਮੇਵਾਰੀਆਂ ਯਾਦ ਨਹੀਂ ਆਈਆਂ, ਜਦੋਂ ਤੂੰ ਉੱਥੇ ਚਲਾ ਗਿਆ ਮੇਰੇ ਬੱਚੇ ਦੇ ਨਿੱਕਾ ਜਿਹਾ ਕੱਟ ਵੱਜੇ ਮੈਂ ਭੱਜਿਆ ਫਿਰਦਾ ਕਿਹੜੇ ਡਾਕਟਰ ਕੋਲ ਲੈ ਕੇ ਜਾਵਾਂ? ਉਹ ਭਾਈ ਤਾਰੂ ਸਿੰਘਾ, ਉਹ ਜਦੋਂ ਤੇਰਾ ਖੋਪਰ ਉਤਾਰਿਆ ਜਾਲਮਾਂ ਨੇ, ਉਹ ਤਾਰੂ ਸਿੰਘਾ ਤੇਰਾ ਕੋਈ ਪੱਟੀਆਂ ਕਰਨ ਵਾਲਾ ਵੀ ਨਹੀਂ ਸੀ, ਉਹ ਤਾਰੂ ਸਿੰਘਾ ਤੇਰਾ ਕੋਈ ਲਹੂ ਪੂੰਝਣ ਵਾਲਾ ਵੀ ਨਹੀਂ ਸੀ, ਤੂੰ ਆਪਣੇ ਖੂਨ ਵਿੱਚ ਆਪਣਾ ਇਸ਼ਨਾਨ ਕਰਕੇ ਬੈਠਾ ਰਿਹਾ, ਤੂੰ ਇੱਕ ਜ਼ਬਾਨੋਂ ਹਾਏ ਤੱਕ ਨਾ ਕਹੀਓ ਤਾਰੂ ਸਿੰਘਾ। ਮੈਂ ਪੁੱਛਣਾ ਚਾਹੁੰਦਾ, ਮੈਨੂੰ ਤੇ ਬੁਖਾਰ ਹੋ ਜਾਏ, ਮੇਰੇ ਕੋਲੋਂ ਬੁਖਾਰ ਬਰਦਾਸ਼ਤ ਨਹੀਂ ਹੁੰਦਾ, ਅੱਜ ਦੀ ਮਾਂ ਕੋਲੋਂ, ਅੱਜ ਦੇ ਪਿਤਾ ਕੋਲੋਂ ਨਿੱਕਾ ਜਿਹਾ ਦੁੱਖ ਬਰਦਾਸ਼ਤ ਨਹੀਂ ਹੁੰਦਾ, ਉਹ ਤੂੰ ਕਿੰਨੇ ਦਿਨ ਜੇਲ੍ਹ ਵਿੱਚ ਬੈਠਾ ਰਿਹਾ, ਤੈਨੂੰ ਇੱਕ ਰਤੀ ਮਾਤਰ ਵੀ ਦੁੱਖ ਨੇ ਨਹੀਂ ਡੁਲਾਇਆ, ਤੂੰ ਇੱਕ ਵਾਰੀ ਵੀ ਸੀ ਨਾ ਆਖੀ ਜਦੋਂ ਕੋਈ ਤੇਰੀ ਜੇਲ੍ਹ ਦੇ ਕੋਲ ਦੀ ਲੰਘਦਾ ਸੀ, ਉਹਦੇ ਕੰਨਾਂ ਵਿੱਚ ਅੰਮ੍ਰਿਤ ਬਾਣੀ ਦੇ ਬੋਲ ਤਾਂ ਪੈਂਦੇ ਸਨ ਪਰ ਉਹਦੇ ਕੰਨਾਂ ਵਿੱਚ ਕਦੇ ਹਾਲ ਦੁਆਈ ਨਹੀਂ ਸੀ ਪੈਂਦੀ। ਚੌਥਾ ਸੁਨੇਹਾ ਭਾਈ ਤਾਰੂ ਸਿੰਘ ਕੋਲੋਂ ਲੈ ਕੇ ਜਾਈ, ਉਹਨੂੰ ਪੁੱਛੀ ਤੇ ਭਾਈ ਤਾਰੂ ਸਿੰਘ ਜਵਾਬ ਦੇਵੇਗਾ। ਕਹਿਣ ਲੱਗੇ ਪਲਿਆ ਤੂੰ ਤਾਰੂ ਸਿੰਘ ਨੂੰ ਨਾ ਦੇਖ, ਤਾਰੂ ਸਿੰਘ ਦੇ ਗੁਰੂ ਨੂੰ ਦੇਖ, ਉਹ ਗੁਰੂ ਏਡਾ ਸਮਰੱਥ ਹੈ, ਉਹ ਖੋਪਰੀਆਂ ਲੈ ਜਾਣ ਤੋਂ ਬਾਅਦ ਵੀ ਅਡੋਲ ਰੱਖ ਲੈਂਦਾ, ਉਹ ਏਡਾ ਦਿਆਲੂ ਹੈ, ਦੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਬੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ। ਇਹ ਚੌਥਾ ਸੁਨੇਹਾ। ਪੰਜਵਾਂ ਸੁਨੇਹਾ ਜਿਹੜਾ ਦੇਣਾ ਚਾਹੁੰਦਾ ਹੈ, ਉਹ ਪੰਜਵਾਂ ਸੁਨੇਹਾ ਇਹ ਹੈ, ਬੜੀ ਧਿਆਨ ਨਾਲ ਸੁਣੋ ਜੇ। ਭਾਈ ਤਾਰੂ ਸਿੰਘ ਦੇ ਕੋਲੋਂ ਹੀ ਇੱਕ ਗੱਲ ਆਪਾਂ ਹੋਰ ਪੁੱਛਣੀ ਹੈ, ਉਹਦੇ ਦਰ ਤੇ ਇੱਕ ਬੇਨਤੀ ਹੋਰ ਕਰਨੀ ਹੈ। ਭਾਈ ਤਾਰੂ ਸਿੰਘ ਨੂੰ ਪੁੱਛੀਏ ਭਾਈ ਤੇਰੇ ਵਿੱਚ ਐਡੀ ਦ੍ਰਿੜਤਾ, ਤੈਨੂੰ ਇੰਨਾ ਜ਼ਾਲਮ ਨੇ ਲਾਲਚ ਦਿੱਤਾ, ਇੰਨੇ ਤਸੀਹੇ ਦਿੱਤੇ, ਪਰ ਤੂੰ ਡੋਲਿਆ ਕਿਉਂ ਨਹੀਂ? ਉਹ ਜਵਾਬ ਦੇਵੇਗਾ ਭਾਈ ਤਾਰੂ ਸਿੰਘ। ਕਹਿਣ ਲੱਗੇ ਸੱਜਣਾ ਮੈਂ ਡੋਲਿਆ ਤਾਂ ਨਹੀਂ, ਮੈਂ ਗੁਰੂ ਕਾ ਇੱਕ ਬੋਲ ਪੜ੍ਹਿਆ ਸੀ, ਮੈਂ ਗੁਰੂ ਕਾ ਇੱਕ ਬੋਲ ਪੜ੍ਹਿਆ ਸੀ, ਸੁਲਗੀ ਤੇ ਨਾਰਾਇਣ ਰਾਖ, ਸੁਲਗੀ ਕਾ ਹੱਥ ਕਹੀਂ ਨਾ ਪਹੁੰਚੇ, ਸੁਲਗੀ ਹੋਏ ਮੂਹਾ ਨਾ ਪਾਕ, ਕਾੜ ਕੁਠਾਰ ਖਟਮ ਸਿਰ ਕਾਟਿਆ, ਜਿਨ ਰਚਿਆ ਕਿਨਮੇ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਤਾਕ, ਪੁੱਤਰ ਮਿੱਤਰ ਧਨ ਕਛੂ ਨਾ ਰਹੋ, ਛੋੜ ਗਏ ਸਭ ਭਾਈ ਬਾਪ ਮਾਈ ਬਾਪ। ਕਹਿਣ ਲੱਗੇ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਉਹ ਸੁਨੇਹਾ ਕੀ ਹੈ? ਸੁਨੇਹਾ ਇਹ ਹੈ, ਜ਼ਕਰੀਆ ਖਾਨ ਕਹਿਣ ਲੱਗਿਆ ਮੈਂ ਤੇਰੇ ਸ਼ਿਕੇਸ ਜੁੱਤੀਆਂ ਨਾਲ ਝਾੜ ਦਿਆਂਗਾ। ਭਾਈ ਤਾਰੂ ਸਿੰਘ ਨੇ ਜਵਾਬ ਦਿੱਤਾ ਸੀ ਪੰਥ ਪ੍ਰਕਾਸ਼ ਦੇ ਬੋਲਨੇ, ਮੈਂ ਸਾਰੇ ਨਹੀਂ ਬੋਲ ਪਾਵਾਂਗਾ, ਉਹਨੇ ਬਚਨ ਲਿਖੇ ਨੇ ਬੜੇ ਪਿਆਰੇ। ਕਹਿਣ ਲੱਗੇ ਤਬ ਤਾਰੂ ਸਿੰਘ ਕਹਿਓ ਇਹ ਜੁੱਤੇ ਤੁਮਰੇ ਪਾਹੇ, ਜੋ ਸਿੱਖ ਪੂਰੇ ਸਤਿਗੁਰੂ ਤੇ ਸਿਰ ਕੇਸ ਨਿਭਾਹੇ। ਦੇਖੋ ਸਿੱਖਾ ਆਪਣੇ ਗੁਰੂ ਤੇ ਮਾਣ ਕਰਕੇ, ਉਹ ਇਹਨਾਂ ਕਬਰਾਂ ਨੇ ਤੇਰਾ ਕੀ ਸਵਾਰਨਾ? ਇਹ ਗੁਰੂ ਦੀ ਗੱਲ ਸੁਣ ਧਿਆਨ ਨਾਲ। ਜਦੋਂ ਤਾਰੂ ਸਿੰਘ ਨੇ ਆਪਣੇ ਗੁਰੂ ਤੇ ਮਾਣ ਕੀਤਾ, ਜ਼ਕਰੀਆ ਖਾਂ ਇਹ ਜੁੱਤੇ ਤੇਰੇ ਸਿਰ ਵਿੱਚ ਪਹਿਣਗੇ। ਉਹ ਵਕਤ ਆ ਗਿਆ ਜਦੋਂ ਜ਼ਕਰੀਆ ਖਾਂ ਨੂੰ ਪਿਸ਼ਾਬ ਦਾ ਬੰਨ ਪਿਆ, ਉਹ ਜ਼ਕਰੀਆ ਖਾਂ ਤਾਰੂ ਸਿੰਘ ਦੀ ਜੁੱਤੀ ਨਾਲ ਮਰ ਗਿਆ। ਉਹ ਤਾਰੂ ਸਿੰਘ ਨੇ ਗੁਰੂ ਚਰਨਾਂ 'ਚ ਅਰਦਾਸ ਕੀਤੀ, ਉਹ ਮੇਰਾ ਦਿਆ ਸਾਈਆ ਪਾਪੀ ਦਾ ਅੰਤ ਹੋ ਗਿਆ, ਦੇਹ ਆ ਗਿਆ, ਮੈਂ ਤੇਰੇ ਚਰਨਾਂ ਵਿੱਚ ਜਾਵਾਂ। ਤਾਰੂ ਸਿੰਘ ਸ਼ਹੀਦ ਹੋ ਕੇ ਆਪਣੇ ਗੁਰੂ ਦੇ ਚਰਨਾਂ ਵਿੱਚ ਜਾ ਬਰਾਜਿਆ। ਛੇਵਾਂ ਸੁਨੇਹਾ ਯਾਦ ਰੱਖਿਓ ਜੇ, ਜਿਹੜਾ ਸਭ ਤੋਂ ਜ਼ਰੂਰੀ ਹੈ। ਅੱਜ ਅਸੀਂ ਅਰਦਾਸਾਂ ਵਿੱਚ ਪੈਸੇ ਦੇ ਕੇ ਚਾਹਤ ਰੱਖਦੇ, ਮੇਰਾ ਨਾਂ ਅਰਦਾਸ ਵਿੱਚ ਬੋਲੇ, ਮੇਰਾ ਨਾਂ ਕਿਤੇ ਗੁਰਦੁਆਰੇ ਦੇ ਕਿਸੇ ਕੰਧ ਤੇ ਲਿਖਿਆ ਜਾਏ, ਮੇਰਾ ਨਾਂ ਅਖਬਾਰ ਇਸ਼ਤਿਹਾਰ 'ਚ ਆ ਜਾਏ, ਮੇਰਾ ਨਾਂ ਕਿਸੇ ਟੀਵੀ ਤੇ ਆ ਜਾਏ। ਉਹ ਵੇਖੋ ਸੱਜਣਾ, ਜੇ 1,00,000 ਗੁਰਦੁਆਰਾ ਮੰਨ ਲਈਏ, 1,00,000 ਥਾਵਾਂ ਤੇ ਅਰਦਾਸ ਹੁੰਦੀ ਹੋਵੇ, 1 ਦਿਨ ਵਿੱਚ ਨੂੰ 1,00,000 ਵਾਰੀ ਤਾਰੂ ਸਿੰਘ ਦਾ ਨਾਂ ਸਿੱਖ ਕੌਮ ਲੈਂਦੀ ਹੈ। ਜੇ ਨਾਂ ਹੀ ਲਿਖਵਾਉਣਾ ਤੇ ਇਹੋ ਜਿਹਿਆਂ ਵਿੱਚ ਨਾਂ ਲਿਖਵਾ, ਫਿਰ ਤੇਰਾ ਨਾਂ ਕਦੇ ਨਹੀਂ ਮਿਟੇਗਾ। ਪੈਸੇ ਦੇ ਕੇ ਨਾਂ ਲਿਖਵਾਉਣ ਦੀ ਬਜਾਏ ਪੰਥ ਲਈ ਕੁਰਬਾਨੀ ਕਰਕੇ ਦੇਖੋ, ਤੇਰਾ ਨਾਂ ਇਤਿਹਾਸ ਵਿੱਚ ਸਦਾ ਲਈ ਅਮਰ ਹੋ ਜਾਏਗਾ। ਜਿਹੜੇ ਵਕਤ ਦੇ ਹਾਕਮ ਆਪਣੇ ਹੰਕਾਰ ਵਿੱਚ ਭੁੱਲ ਜਾਂਦੇ ਨੇ, ਸਮਾਂ ਉਹਨਾਂ ਦੇ ਸਿਰ ਵਿੱਚ ਛਿੱਤਰ ਮਾਰਦਾ, ਉਹਨਾਂ ਦੇ ਸਿਰ ਵਿੱਚ ਜੁੱਤੀਆਂ ਪੈਂਦੀਆਂ ਨੇ, ਪਰ ਜਿਹੜੇ ਆਪਣਾ ਆਪਾ ਗੁਰੂ ਦੇ ਲੇਖੇ ਲਾ ਜਾਂਦੇ ਨੇ, ਉਹਨਾਂ ਨੂੰ ਇਤਿਹਾਸ ਸਲਾਮਾ ਕਰਦਾ। ਸ਼ਬਦ ਦੀ ਰਹਿੰਦੀ ਵਿਚਾਰ ਮੈਂ ਤੁਹਾਡੇ ਨਾਲ ਸਾਂਝੀ ਕਰਾਂ। 6 ਸੁਨੇਹੇ ਆਪਣੇ ਜੀਵਨ ਵਿੱਚ ਭਾਈ ਤਾਰੂ ਸਿੰਘ ਦੀ ਸ਼ਹਾਦਤ ਦੇ ਅੱਜ ਪੱਲੇ ਬਣ ਕੇ ਜਾਇਓ ਜੇ, ਤਾਂ ਕਿ ਗੁਰੂ ਦੀਆਂ ਰਹਿਮਤਾਂ ਦੇ ਆਪਾਂ ਆਪਣੇ ਜੀਵਨ ਵਿੱਚ ਭਾਗੀ ਬਣ ਸਕੀਏ ਜੀ।
ਸਦਾ ਆਨੰਦ ਰਹੇ ਦਿਨ ਰਾਤੀ, ਵਿੱਚ ਹੋ ਮੈਂ ਜਾਈ।
ਲੋਕ ਸਦੀਵ ਆਨੰਦ ਵਿੱਚ ਰਹਿੰਦੇ ਨੇ, ਉਹਨਾਂ ਦੇ ਗਿਰਦਿਆਂ ਵਿੱਚੋਂ ਹੰਕਾਰ ਦੀ ਭਾਵਨਾ ਮਿਟ ਜਾਂਦੀ ਹੈ।
ਜਿਨੀ ਪੁਰਖੀ ਹਰ ਨਾਮ ਚਿਤ ਲਾਇਆ,
ਜਿਨ੍ਹਾਂ ਪੁਰਖਾਂ ਨੇ ਆਪਣਾ ਚਿੱਤ ਰੱਬੀ ਨਾਮ ਦੇ ਨਾਲ ਰੱਬੀ ਗੁਣਾਂ ਨਾਲ ਜੋੜ ਲਿਆ ਜੀ,
ਤਿਨ ਕਹੋ ਲਾਗੋ ਪਾਏ।
ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਧੂੜੀ ਬਣਨਾ ਚਾਹੁੰਦਾ, ਜਿਨ੍ਹਾਂ ਨੇ ਆਪਣੀ ਕਮਾਈ ਗੁਰਮਤ ਗੁਰੂ ਦੇ ਆਸ਼ੇ ਅਨੁਸਾਰ ਕੀਤੀ ਜੀ।
ਆਇਆ ਕੰਚਨ ਤਾਂ ਥੀਏ, ਜਾ ਸਤਿਗੁਰ ਲਏ ਮਿਲਾਏ।
ਕੰਚਨ ਤਾਂ ਹੋਣਾ ਸੱਜਣਾ ਜੇ ਕਿਤੇ ਗੁਰੂ ਮਿਲਾ ਲਵੇ, ਗੁਰੂ ਆਪਣੇ ਨਾਲ ਜੋੜ ਲਵੇ ਜੀ।
ਸੋ ਸੱਚਾ ਸੱਚ ਸਲਾਹੀਐ, ਜੇ ਸਤਿਗੁਰ ਦੇ ਬੁਝਾਏ।
ਸੱਚਾ ਸੱਚ ਜਿਹੜਾ ਨਿਰੰਕਾਰ ਸਦੀਵੀ ਸੱਚ ਹੈ, ਉਹਨੂੰ ਸੁਣਾਉਣਾ ਚਾਹੀਦਾ, ਪਰ ਉਹ ਸਮਝ ਤਾਂ ਲੱਗਦੀ ਹੈ ਮਨੁੱਖ ਨੂੰ ਜੇ ਕਿਤੇ ਗੁਰੂ ਕੋਲ ਆਵੇ, ਗੁਰੂ ਸਮਝਾਉਂਦਾ। ਯਾਦ ਰੱਖਿਓ, ਜੇ ਮੈਨੂੰ ਮਾਫ ਕਰਿਓ, ਗੁਰੂ ਕੋਲ ਅਸੀਂ ਨਿਰੀ ਪੂਜਾ ਕਰਨ ਨਹੀਂ ਆਉਂਦੇ, ਗੁਰੂ ਕੋਲ ਸਮਝਣ ਆਉਂਦੇ ਹਾਂ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਂ ਇਹ ਗੱਲ ਤੇਰੇ ਕੋਲ ਸਮਝਣ ਆਇਆ, ਸਤਿਗੁਰੂ ਮੈਨੂੰ ਸਮਝਾ ਦਿਓ ਜੀ।
ਬਿਨਾ ਸਤਿਗੁਰ ਪਰਮ ਭੁਲਾਣੀਆਂ,
ਬਿਨਾ ਸਤਿਗੁਰੂ ਤੋਂ ਜੀਵ ਸਰੀਪ ਭਰਮ ਵਿੱਚ ਭੁੱਲਿਆ ਹੋਇਆ ਭਟਕਣਾ ਵਿੱਚ ਪਿਆ ਰਹਿੰਦਾ ਹੈ ਜੀ।
ਕਿਆ ਮੋਹ ਦੇਸਨ ਆਗ ਜਾਏ,
ਆਪਣੇ ਅਗਲੇਰੇ ਜੀਵਨ ਵਿੱਚ ਕੀ ਸੁੱਖ ਮਾਨਣਗੇ, ਉਹਨਾਂ ਦਾ ਮੁੱਖ ਸ਼ਰਮਿੰਦਗੀ ਦੇ ਦਾਗਾਂ ਨਾਲ ਸ਼ਰਮਿੰਦਾ ਹੋਇਆ ਹੋਵੇਗਾ ਜੀ।
ਕਿਆ ਦੇਨ ਮੋਹ ਜਾਏ, ਅਵਗੁਣ ਪਛਤਾਏ,
ਅੱਗੇ ਕਿਸੇ ਨੂੰ ਕੀ ਮੂੰਹ ਦਿਖਾਉਣਗੇ, ਔਗਣਾਂ ਦੇ ਨਾਲ ਭਰੇ ਹੋਏ ਝੋਲੀਆਂ ਉਹ ਸਦਾ ਪਛਤਾਵੇ ਦੀ ਅੱਗ ਵਿੱਚ ਭੁੱਜਣਗੇ ਜੀ।
ਦੁੱਖ ਦੁੱਖ ਕਮਾਏ,
ਉਹਨਾਂ ਨੇ ਆਪ ਵੀ ਜ਼ਿੰਦਗੀ ਵਿੱਚ ਦੁੱਖ ਕਮਾਇਆ ਤੇ ਲੋਕਾਂ ਦੀ ਝੋਲੀ ਵੀ ਦੁੱਖ ਪਾਇਆ ਹੈ ਜੀ।
ਨਾਮ ਰਤਿਆ ਸੇ ਰੰਗ ਚਲੂਲਾ,
ਜਿਹੜੇ ਨਾਮ ਨਾਲ ਰਤ ਗਏ ਉਹਨਾਂ ਦਾ ਚਲੂਲੇ ਦਾ ਅਰਥ ਹੁੰਦਾ ਗੂੜਾ ਲਾਲ ਰੰਗ। ਉਹਨਾਂ ਨੂੰ ਆ ਦੁਨਿਆਵੀ ਰੰਗਾਂ ਦੀ ਲੋੜ ਨਹੀਂ ਪੈਂਦੀ, ਉਹਨਾਂ ਦੇ ਨਾਮ ਜਪੰਦੜੀ ਲਾਲੀ ਉਹਨਾਂ ਦੀ ਸੋਹਪਣ ਬਣ ਜਾਂਦੀ ਹੈ ਜੀ।
ਕੈ ਅੰਕ ਸਮਾਏ,
ਅਰਥ ਹੁੰਦਾ ਪਤੀ, ਅੰਕ ਦਾ ਅਰਥ ਹੁੰਦਾ ਗੋਦ। ਉਹ ਆਪਣੇ ਪਤੀ ਦੇ ਜੀਵਨ ਨਾਲ ਆਪਣੇ ਜੀਵਨ ਦਾ ਸੰਬੰਧ ਬਣਾ ਲੈਂਦੇ ਨੇ।
ਇਸ ਜੀਵੜ ਆਵਰਨ ਸੁਝਾਏ,
ਉਸ ਰੱਬ ਦੇ ਬਰਾਬਰ ਮੈਨੂੰ ਹੋਰ ਕੋਈ ਸੁਝਦਾ ਹੀ ਨਹੀਂ ਹੈ, ਮੈਨੂੰ ਕੋਈ ਉਹਦੇ ਬਰਾਬਰ ਦਿਸਦਾ ਹੀ ਨਹੀਂ ਹੈ। ਇਹੋ ਜਿਹੇ ਨਿਰੰਕਾਰ ਦੀ ਪੂਜਾ ਕਰਕੇ ਮੈਂ ਆਪਣੇ ਜੀਵਨ ਵਿੱਚ ਸੱਚ ਕਮਾਉਂਦਾ ਹਾਂ ਜੀ।
ਇਸੇ ਆਗਾ ਕਹੀ ਆ ਜਾਏ,
ਉਹਦੇ ਵਰਗਾ ਅਵਰ ਨਾ ਸੁਝੇ, ਕੋਈ ਦੂਜਾ ਉਹਦੇ ਵਰਗਾ ਨਹੀਂ ਹੈ, ਤੇ ਮੈਂ ਉਸ ਤੋਂ ਬਿਨਾਂ ਕਿਸ ਆਗਾ ਕਹੀਏ ਜਾਏ, ਮੈਂ ਉਸ ਤੋਂ ਬਿਨਾਂ ਕਿਹਦੇ ਕੋਲ ਆਪਣੀ ਪੁਕਾਰ ਰੱਖਾਂ। ਮੈਂ ਤੇ ਇੱਕ ਰੱਬ ਅੱਗੇ ਹੀ ਆਪਣੀਆਂ ਜੋਦੜੀਆਂ ਰੱਖਣਾ, ਜਿਹਨੇ ਮੈਨੂੰ ਸਾਜ ਸਵਾਰ ਕੇ ਦੁਨੀਆਂ ਵਿੱਚ ਭੇਜਿਆ ਸੀ।
ਸੋ ਸੱਚਾ ਸੱਚ ਸਲਾਹੀਐ,
ਉਹ ਸੱਚੇ ਨੂੰ ਹੀ ਸਲਾਉਣਾ ਚਾਹੀਦਾ। ਭਲਿਆ ਦੁਨੀਆਂ ਕਿਆ ਸਲਾਉਣੀ, ਜਿਹਨੇ ਅੱਜ ਕੱਲ ਭਰ ਕੇ ਖਤਮ ਹੋ ਜਾਣਾ। ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਇੱਕੋ ਹੀ ਗੱਲ ਕਹੀ ਸੀ, ਉਹ ਸੰਸਾਰ ਨੂੰ ਛੱਡ, ਜਿੱਦਣ ਨਿਰੰਕਾਰ ਦੀ ਉਪਮਾ ਕਰਨ ਲੱਗ ਜਾਏਗਾ ਉਦੋਂ ਤੂੰ ਕਬੂਲ ਹੋ ਜਾਏਗਾ। ਭਾਈ ਮਰਦਾਨੇ ਨੇ ਮਰਾਸੀਆਂ ਦੇ ਘਰੋਂ ਉੱਠ ਕੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ, ਕਿਉਂਕਿ ਸੰਸਾਰ ਦੀ ਉਪਮਾ ਛੱਡ ਕੇ ਉਹਨੇ ਨਿਰੰਕਾਰ ਦੀ ਵਡਿਆਈ ਕੀਤੀ ਸੀ।
ਜੇ ਸਤਿਗੁਰ ਦੇ ਬੁਝਾਏ,
ਜਿਨ੍ਹਾਂ ਨੂੰ ਸਤਿਗੁਰੂ ਸਮਝਾ ਦਿੰਦੇ ਉਹ ਇੱਕ ਰੱਬ ਦੀ ਇਬਾਦਤ ਤੋਂ ਬਿਨਾਂ ਕਦੇ ਹੋਰ ਗੁੱਗੇ ਮਾਰੀਆਂ ਜਾਂ ਹੋਰ ਥਾਵਾਂ ਤੇ ਨਹੀਂ ਭਟਕਦੇ ਜੀ।
ਜਿਨੀ ਸੱਚੜਾ ਸੱਚ ਸਲਾਹਿਆ,
ਜਿਨ੍ਹਾਂ ਨੇ ਉਹ ਸੱਚੜੇ ਪਰਮੇਸ਼ਰ ਦੀ ਸਲਾਹ ਨਾ ਕੀਤੀ ਜੀ।
ਤਿੰਨ ਲਾਗੋ ਪਾਏ,
ਉਹਨਾਂ ਦੇ ਚਰਨਾਂ ਦੀ ਧੂੜੀ ਬਣਨੀ ਲੋਚਦਾ
ਹਾਂ। ਸੱਚੇ ਨਿਰਮਲੇ,
ਸੱਚੇ ਨੇ ਅਤੇ ਨਿਰਮਲੇ ਨੇ, ਪਵਿੱਤਰ ਨੇ ਉਹ ਲੋਕ ਜੀ।
ਤਿੰਨ ਮਿਲਿਆ ਮਲ ਸਭ ਜਾਏ,
ਗੁਰਮੁਖਾਂ ਦੀ ਸੰਗਤ ਵਿੱਚ ਬੈਠੀ ਹੈ, ਸਾਡੇ ਵੀ ਜੀਵਨ ਦੀ ਮੈਲ ਧੋਤੀ ਜਾਏਗੀ, ਤੀਰਥਾਂ ਨੇ ਕਦੇ ਮੈਲ ਨਹੀਂ ਧੋਣੀ ਜੀ।
ਤਿੰਨ ਮਿਲਿਆ ਮਲ ਸਭ ਜਾਏ,
ਉਹਨਾਂ ਨਾਲ ਮਿਲਿਆ ਸਾਰੀ ਮੈਲ ਉੱਤਰ ਜਾਏਗੀ।
ਸੱਚਾ ਸਰਨਾਏ,
ਅਤੇ ਸੱਚੇ ਸਰੋਵਰ ਵਿੱਚ ਇਹ ਇਸ਼ਨਾਨ ਹੈ, ਸਤ ਸਾਧ ਸੰਗ ਮਲ ਲਾਠੀ, ਪਾਰ ਬ੍ਰਹਮ ਪਇਓ ਸਾਥੀ ਪ੍ਰਗਟ ਹੋ ਜਾਏਗਾ ਜੀ।
ਸੱਚਾ ਸਹਿਜ ਸੁਭਾਏ,
ਸੱਚੇ ਦੇ ਨਾਲ ਸੁਭਾਵਕ ਹੀ ਆਪਣੀ ਜ਼ਿੰਦਗੀ ਦਾ ਮਿਲਾਪ ਕਰ ਲੈਂਦੇ ਨੇ।
ਨਾਮ ਨਿਰੰਜਨ ਅਗਮ ਅਗੋਚਰ,
ਜਿਹੜਾ ਨਾਮ ਨਿਰੰਜਨ ਮਾਇਆ ਦੀ ਕਲਖ ਤੋਂ ਰਹਿਤ ਹੈ, ਅਗਮ ਅਗੋਚਰ ਸਾਡੇ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੀ ਕੈਦ ਤੋਂ ਆਜ਼ਾਦ ਹੈ ਜੀ।
ਸਤਿਗੁਰ ਦੀਆ ਬੁਝਾਏ,
ਮੇਰੇ ਗੁਰੂ ਨੇ ਉਹਦੇ ਬਾਰੇ ਵਿੱਚ ਦੱਸ
ਦਿੱਤਾ ਜੀ
ਅਨ ਦਿਨ ਭਗਤ ਕਰੇ ਰੰਗ ਰਾਤੇ
ਰਾਤ ਆਪਣੇ ਪਿਆਰੇ ਦੀ ਪਿਆਰ ਵਿੱਚ ਰੱਤ ਕੇ ਸੱਚੇ ਦੀ ਇਬਾਦਤ ਕਰਦੇ ਨੇ
ਨਾਨਕ ਸੱਚ ਸਮਾਏ
ਆਪ ਵੀ ਸੱਚ ਵਿੱਚ ਸਮਾ ਜਾਂਦੇ ਨੇ
ਜਿਨੀ ਸੱਚੜਾ ਸੱਚ ਤੇ ਆਇਆ
ਜਿਨ੍ਹਾਂ ਨੇ ਸੱਚੇ ਰੱਬ ਦੀ ਇਬਾਦਤ ਕੀਤੀ ਜੀ
ਤਿੰਨ ਕੈ ਲਾਗੋਂ ਪਾਏ
ਉਹਨਾਂ ਦੇ ਚਰਨਾਂ ਦੀ ਧੂੜੀ ਬਣਨਾ ਲੋਚਦਾ ਹਾਂ ਸਤਿਗੁਰੂ ਕਿਰਪਾ ਕਰੇ ਹੋਈਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ ਇਤਿਹਾਸ ਦੇ ਭਿੱਜੇ ਹੋਏ ਅੱਖਰਾਂ ਵਿੱਚੋਂ ਲਹੂ ਭਿੱਜੇ ਅੱਖਰਾਂ ਵਿੱਚੋਂ ਅਤੇ ਗੁਰਬਾਣੀ ਦੇ ਬਚਨਾਂ ਵਿੱਚੋਂ ਜੀਵਨ ਦੀ ਰੋਸ਼ਨੀ ਲੈ ਕੇ ਪੰਥ ਦੇ ਸੱਚੇ ਸੁੱਚੇ ਮਾਰਗ ਦੇ ਪੰਧੀ ਬਣੀਏ ਫਿਰ ਸਾਨੂੰ ਸਦੀਵੀ ਖੁਸ਼ੀਆਂ ਮਿਲਣਗੀਆਂ ਪੰਕਤੀਆਂ ਦਾ ਦੁਬਾਰੇ ਪਾਠ ਸਰਵਣ ਕਰੀਏ ਜੀ
ਆਨੰਦ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸੱਚੜਾ ਸੱਚ ਤੇ ਆਇਆ ਹਉ ਤਿਨ ਕੈ ਲਾਗੋਂ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।